ਦੁਏਰਾ ਰਹੇ ਕਿਤਕ ਦਿਨ ਗੁਰੂ ਢਿੱਗ ਬਿਰਦ ਸਾਹਿਬ ਬਦ ਤੀਰ ਬਿਰਦ ਅਵਸਥਾ ਪਰਮ ਵੀ ਨਿਰਬਲ ਪਯੋ ਸਰੀਰ
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਦੀਨ ਦਿਆਲ ਭਗਤ ਵਚਲ ਕਿਰਪਾ ਨਿਧਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਚ ਹਾਜ਼ਰੀਆਂ ਭਰ ਕੇ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਜੁੜ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਨਾਲ ਸਰਵਣ ਕਰ ਰਹੇ। ਇਹ ਪਾਵਨ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜਿਨ੍ਹਾਂ ਨੇ ਬੜੀ ਭਾਵਨਾ ਨਾਲ ਸਤਿਕਾਰ ਨਾਲ ਲਿਖੀ। ਬਾਬਾ ਬੁੱਢਾ ਸਾਹਿਬ ਜੀ ਸ੍ਰੀ ਹਰਗੋਬਿੰਦਪੁਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਹਨ। ਇੱਕ ਦਿਨ ਦੀਵਾਨ ਚ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਸਨਮੁਖ ਬੈਠੇ ਨੇ। ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਚਨ ਕਿਹਾ ਕਿ ਬਾਬਾ ਜੀ ਸਾਨੂੰ ਵੱਡਿਆਂ ਸਤਿਗੁਰਾਂ ਦੀ ਕਥਾ ਸੁਣਾਓ। ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ, ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਰਹੇ ਹੋ, ਸਾਨੂੰ ਉਹਨਾਂ ਦੇ ਸੁਭਾਵ ਬਾਰੇ ਉਹਨਾਂ ਦੇ ਕਰਮਾਂ ਬਾਰੇ ਦੱਸੋ। ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਜਾਣੀ ਜਾਣ ਹੋ, ਸਭ ਕੁਝ ਜਾਣਦੇ ਹੋ। ਸਤਿਗੁਰਾਂ ਆਖਿਆ, ਬਾਬਾ ਜੀ ਅਸੀਂ ਭਾਵੇਂ ਸਭ ਕੁਝ ਜਾਣਦੇ ਹਾਂ ਪਰ ਫਿਰ ਵੀ ਤੁਹਾਡੇ ਮੁਖੋਂ ਸੁਣਨਾ ਚਾਹੁੰਦੇ। ਬਾਬਾ ਬੁੱਢਾ ਸਾਹਿਬ ਜੀ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਕੁਝ ਗੁਰੂ ਅੰਗਦ ਸਾਹਿਬ ਦੀ ਕਥਾ, ਗੁਰੂ ਅਮਰਦਾਸ ਸਾਹਿਬ ਦੀ ਕਥਾ, ਉਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਸੁਣਾਈ ਹੈ, ਦੱਸਿਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਭਗਤੀ ਦਾ ਖਜ਼ਾਨਾ ਇਕੱਤਰ ਕਰਕੇ ਵੰਡਿਆ, ਉਹੀ ਨਾਮ ਭਗਤੀ ਦਾ ਖਜ਼ਾਨਾ ਗੁਰੂ ਅੰਗਦ ਸਾਹਿਬ ਨੂੰ ਦਿੱਤਾ। ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅਜਰ ਨੂੰ ਜਰਨ ਦੀ ਅਵਸਥਾ ਰੱਖ ਕੇ ਗੁਪਤ ਰਹੇ। ਉਹੀ ਦਾਤ ਅੱਗੋਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਸਾਹਿਬ ਨੂੰ ਦਿੱਤੀ ਔਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਉਹ ਖਜ਼ਾਨਾ ਦੋਵਾਂ ਹੱਥਾਂ ਨਾਲ ਵੰਡਣਾ ਸ਼ੁਰੂ ਕੀਤਾ। ਮੇਰੇ ਮਨ ਚ ਸੰਦੇਹ ਹੋਇਆ ਕਿ ਕਿਤੇ ਖਜ਼ਾਨੇ ਚ ਕਮੀ ਨਾ ਆਵੇ, ਪਰ ਜਦੋਂ ਧਿਆਨ ਧਾਰ ਕੇ ਗੁਰੂ ਸਾਹਿਬ ਦੇ ਖਜ਼ਾਨੇ ਵੱਲ ਨਿਗਾਹ ਮਾਰੀ ਤੇ ਜਿਵੇਂ ਜਿਵੇਂ ਸਤਿਗੁਰੂ ਖਜ਼ਾਨਾ ਵੰਡ ਰਹੇ ਨੇ, ਰੰਚਕ ਮਾਤਰ ਵੀ ਗੁਰੂ ਕੇ ਖਜ਼ਾਨੇ ਚ ਤੋਟ ਨਹੀਂ ਆਈ, ਸਗੋਂ ਉਹ ਵਧਦਾ ਚਲਾ ਗਿਆ, ਕਿਉਂਕਿ ਸਤਿਗੁਰਾਂ ਦਾ ਖਜ਼ਾਨਾ ਹੀ ਐਸਾ ਜਿਹੜਾ ਤੋਟ ਨਾ ਆਵੇ, ਵੱਧ ਦੋ ਜਾਈ ਦਾ ਖਜ਼ਾਨਾ ਹੈ। ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ ਅਖੁੱਟ ਖਜ਼ਾਨਾ। ਇਹ ਸਾਰੇ ਬਚਨ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾਏ, ਸੁਣਦਿਆਂ ਸਾਰ ਛੇਵੇਂ ਪਾਤਸ਼ਾਹ ਦੀ ਸਮਾਧੀ ਲੱਗ ਗਈ। ਤਕਰੀਬਨ ਇੱਕ ਪਹਿਰ ਤੱਕ ਸਤਿਗੁਰਾਂ ਦੀ ਸਮਾਧੀ ਲੱਗੀ ਰਹੀ। ਇੱਕ ਪਹਿਰ ਬਾਅਦ ਨੇਤਰ ਖੋਲੇ ਤੇ ਆਖਿਆ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਧੰਨ ਹੋ, ਬਾਬਾ ਬੁੱਢਾ ਜੀ ਤੁਸੀਂ ਧੰਨ ਹੋ। ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਹਰਗੋਬਿੰਦਪੁਰੇ ਇਹ ਕੌਤਕ ਵਰਤਾ ਰਹੇ ਨੇ। ਆਓ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਹੋਰ ਪਵਿੱਤਰ ਪਾਵਨ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਰਹੇ ਕਿਤਕ ਦਿਨ ਗੁਰੂ ਡਿਗ ਬਿਰਦ ਸਾਹਿਬ ਬਡ ਤੀਰ।
ਧੰਨ ਬਾਬਾ ਬੁੱਢਾ ਸਾਹਿਬ ਜੀ, ਕੁਝ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਸ੍ਰੀ ਹਰਗੋਬਿੰਦਪੁਰੇ ਨਗਰ ਵਿਚ ਰਹੇ ਹਨ।
ਬਿਰਦ ਅਵਸਥਾ ਪਰਮ ਵੀ ਨਿਰਮਲ ਭਇਓ ਸਰੀਰ।
ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਕਾਫੀ ਬਿਰਦ ਹੋ ਚੁੱਕਾ ਹੈ, ਉਮਰ ਕਾਫੀ ਵਡੇਰੀ ਹੋ ਚੁੱਕੀ ਹੈ, 110 ਸਾਲ ਤੋਂ ਉੱਪਰ ਉਮਰ ਹੋ ਚੁੱਕੀ ਬਾਬਾ ਬੁੱਢਾ ਸਾਹਿਬ ਦੇ ਸਰੀਰ ਬਿਰਧ ਹੋ ਚੁੱਕਾ ਹੈ। ਤੇ ਜੇ ਸਰੀਰ ਬਿਰਧ ਹੁੰਦਾ ਤੇ ਨਾਲ ਨਾਲ ਸਰੀਰ ਚ ਕਮਜ਼ੋਰੀ ਵੀ ਆਉਂਦੀ ਹੈ, ਨਿਰਬਲਤਾਈ ਵੀ ਆਉਂਦੀ ਹੈ। ਬਿਰਧ ਹੋਣ ਕਰਕੇ ਬਾਬਾ ਬੁੱਢਾ ਸਾਹਿਬ ਜੀ ਦਾ ਸਰੀਰ ਕਾਫੀ ਨਿਰਬਲ ਵੀ ਹੋ ਚੁੱਕਾ ਹੈ।
ਜੋ ਪਈ ਜਯੋ ਚਲਨ ਚਿੱਤੇ ਆਪਣੇ ਸਥਾਨੀ।
ਹੁਣ ਬਾਬਾ ਬੁੱਢਾ ਸਾਹਿਬ ਜੀ ਆਪਣੇ ਸਥਾਨ ਤੇ ਵਾਪਸ ਜਾਣਾ ਚਾਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਸ੍ਰੀ ਹਰਗੋਬਿੰਦਪੁਰੇ ਤੋਂ ਚੱਲ ਕੇ ਆਪਣੇ ਨਗਰ ਵਿਚ ਆਪਣੇ ਗ੍ਰਾਮ ਵਿਚ ਬਾਬਾ ਜੀ ਵਾਪਸ ਜਾਣਾ ਚਾਹੁੰਦੇ ਹਨ।
ਸਜਨ ਸਰੀਰ ਦਿਸ਼ਾ ਨਿਹਰਾਨੀ।
ਹੁਣ ਸਤਿਗੁਰੂ ਜੀ ਦੇ ਪਿਆਰੇ ਸੇਵਕ ਬਾਬਾ ਬੁੱਢਾ ਸਾਹਿਬ ਜੀ ਨੇ ਵੇਖ ਲਿਆ ਕਿ ਸਾਡੇ ਸਰੀਰ ਤਿਆਗਣ ਦਾ ਸਮਾਂ ਵੀ ਨੇੜੇ ਆ ਪਹੁੰਚਿਆ। ਬਾਬਾ ਜੀ ਪਹਿਲਾਂ ਬੀੜ ਚ ਰਹਿ ਕੇ ਸੇਵਾ ਕਰਦੇ ਰਹੇ, ਹੁਣ ਸੋਚਿਆ ਕਿ ਹੁਣ ਤਾਂ ਬੀੜ ਚ ਜਾਣ ਦਾ ਵੀ ਸਮਾਂ ਨਹੀਂ, ਹੁਣ ਆਪਣਾ ਸਰੀਰ ਤਿਆਗਣਾ ਤੇ ਸਰੀਰ ਤਿਆਗਣ ਵਾਸਤੇ ਆਪਣੇ ਨਗਰ ਵਿਚ ਵਾਪਸ ਚਲੇ ਜਾਈਏ। ਇਹ ਸੰਕਲਪ ਬਾਬਾ ਬੁੱਢਾ ਸਾਹਿਬ ਨੇ ਮਨ ਚ ਕੀਤਾ ਹੈ ਔਰ ਵੇਖਿਆ ਹੈ ਕਿ ਸਰੀਰ ਨੂੰ ਤਿਆਗਣ ਦਾ ਜੋ ਸਮਾਂ ਹੈ ਉਹ ਨੇੜੇ ਆ ਚੁੱਕਾ ਹੈ।
ਸ੍ਰੀ ਨਾਨਕ ਗੁਰ ਤੇ ਸਿੱਖ ਹੋਇਓ, ਕਸ਼ਟ ਮਾਰ ਗੋਬਿੰਦ ਗੁਰ ਜੋਇਓ।
ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਕੋਲੋਂ ਸਿੱਖੀ ਧਾਰਨ ਕੀਤੀ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿਚ ਆ ਕੇ ਸਿੱਖ ਬਣੇ ਸਨ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰੂ ਘਰ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਔਰ ਸਿੱਖੀ ਨੂੰ ਧਾਰਨ ਕਰਕੇ ਰੱਖਿਆ ਹੈ।
ਕਸ਼ਟ ਗੁਰਨ ਕੇ ਚਲਤ ਨਿਆਰੇ।
ਛੇ ਗੁਰੂ ਸਹਿਬਾਨਾਂ ਦੇ ਜਿਹੜੇ ਚਲਤ ਨੇ, ਕੌਤਕ ਨੇ, ਉਹ ਕੋਲ ਰਹਿ ਕੇ ਆਪਣੀਆਂ ਅੱਖਾਂ ਨਾਲ ਨੇਤਰਾਂ ਨਾਲ ਵੇਖੇ ਹਨ।
ਰਹਿਓ ਸਮੀਪੀ ਗਿਆਨ ਉਦਾਰੇ।
ਸਤਿਗੁਰਾਂ ਦੇ ਕੋਲ ਰਹੇ ਨੇ, ਗਿਆਨ ਦੇ ਉਦਾਰ ਸਮੁੰਦਰ ਨੇ ਬਾਬਾ ਬੁੱਢਾ ਸਾਹਿਬ ਜੀ, ਪੂਰਨ ਬ੍ਰਹਮ ਗਿਆਨ ਦੀ ਅਵਸਥਾ ਦੇ ਧਾਰਨੀ ਬ੍ਰਹਮ ਗਿਆਨੀ ਹਨ।
ਜਿਸ ਕੇ ਕਰਤੇ ਨਿਕਸੈ ਟੀਕਾ, ਸੋ ਗੁਰ ਬਣੈ ਸਭਨ ਸੋ ਟੀਕਾ।
ਜਿੱਥੇ ਛੇ ਗੁਰੂਆਂ ਦੀ ਸੰਗਤ ਬਾਬਾ ਬੁੱਢਾ ਸਾਹਿਬ ਨੇ ਕੀਤੀ ਹੈ, ਉਥੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਵੀ ਮਾਣ ਮਿਲਦਾ ਰਿਹਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਗੁਰਤਾ ਗੱਦੀ ਤੇ ਬੈਠਦੇ ਰਹੇ ਨੇ, ਉਨ੍ਹਾਂ ਨੂੰ ਗੁਰਿਆਈ ਦਾ ਤਿਲਕ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਿੰਦੇ ਰਹੇ ਨੇ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਪੰਜ ਗੁਰੂ ਸਹਿਬਾਨਾਂ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਆਪ ਆਪਣੇ ਹੱਥੀ ਗੁਰਿਆਈ ਦਾ ਤਿਲਕ ਦਿੱਤਾ ਤੇ ਜਿਨ੍ਹਾਂ ਨੂੰ ਗੁਰਿਆਈ ਦਾ ਤਿਲਕ ਦਿੰਦੇ ਰਹੇ ਨੇ ਉਹੀ ਗੁਰੂ ਹੋ ਕੇ ਸੰਸਾਰ ਚ ਉਜਾਗਰ ਹੁੰਦੇ ਰਹੇ ਨੇ।
ਗੁਰ ਘਰ ਮੈਂ ਜਿਸ ਕੇ ਸਮ ਆਨਨਾ,
ਗੁਰੂ ਘਰ ਦੇ ਵਿਚ ਬਾਬਾ ਬੁੱਢਾ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਨਹੀਂ ਹੋਇਆ। ਜਿਹੋ ਜੀ ਅਵਸਥਾ ਦੇ ਮਾਲਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ, ਜਿਹੜਾ ਮਾਣ ਸਤਿਕਾਰ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਘਰ ਵਿਚੋਂ ਮਿਲਿਆ ਉਹ ਕਿਸੇ ਨੂੰ ਨਹੀਂ ਮਿਲਿਆ। ਬਾਬਾ ਬੁੱਢਾ ਸਾਹਿਬ ਜੀ ਦੇ ਸਮਾਨ ਹੋਰ ਕੋਈ ਸਿੱਖ ਨਹੀਂ ਹੋਇਆ।
ਹੁਰੈ ਬਾਕ ਜਿਮ ਨਿਕਸੈ ਆਨਨ,
ਔਰ ਜਿਹੜਾ ਬਚਨ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਨਿਕਲਦਾ ਸੀ ਉਹ ਫੁਰਦਾ ਸੀ, ਜੋ ਕਹਿ ਦਿੰਦੇ ਸੀ ਉਹ ਹੋ ਜਾਂਦਾ ਸੀ। ਜਿਹੜਾ ਵੀ ਬਚਨ ਰਸਨਾ ਤੋਂ ਬਾਬਾ ਬੁੱਢਾ ਸਾਹਿਬ ਨੇ ਉਚਾਰਨ ਕੀਤਾ, ਆਪਣੀ ਰਸਨਾ ਤੋਂ ਕਿਹਾ, ਉਹ ਬਚਨ ਫੁਰਦਾ ਰਿਹਾ, ਉਹੀ ਬਚਨ ਸੱਤ ਹੁੰਦਾ ਰਿਹਾ।
ਇੱਕ ਦਿਨ ਬੈਠੇ ਬਿਨਾਂ ਬਖਾਨੀ, ਬਿਨਾਂ ਧਨੇ ਸਭ ਕੀ ਤੁਮ ਜਾਨੀ।
ਬਾਬਾ ਬੁੱਢਾ ਸਾਹਿਬ ਜੀ ਇਹੋ ਜਿਹੇ ਮਹਾਂਪੁਰਖ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਬੈਠੇ ਸਨ। ਸ੍ਰੀ ਹਰਗੋਬਿੰਦਪੁਰੇ ਦਾ ਹੀ ਬਚਨ ਹੈ ਤੇ ਬਾਬਾ ਜੀ ਸਤਿਗੁਰਾਂ ਦੇ ਚਰਨਾਂ ਵਿਚ ਬੈਠੇ ਬੈਠੇ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ ਆਪ ਜੀ ਬਿਨਾਂ ਕਹਿਆਂ ਸਭ ਦੇ ਅੰਦਰ ਦੀ ਜਾਣਦੇ ਹੋ, ਆਪ ਜੀ ਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ, ਬਿਨਾਂ ਕਿਹਾ ਬਿਨਾਂ ਬੋਲਿਆਂ ਆਪ ਜੀ ਸਭ ਕੁਝ ਜਾਣਦੇ ਹੋ, ਸਭ ਦੇ ਅੰਦਰ ਦੀ ਜਾਣਦੇ, ਜਾਣੀ ਜਾਣ ਹੋ।
ਅਬ ਮੈਂ ਗਮਨ ਕਿਉਂ ਨਿਜ ਨਗਰੇ,
ਮਹਾਰਾਜ ਜੀ ਹੁਣ ਮੈਂ ਆਪਣੀ ਨਗਰੀ ਜਾਣਾ ਚਾਹੁੰਦਾ। ਬਾਬਾ ਬੁੱਢਾ ਸਾਹਿਬ ਦਾ ਨਗਰ ਰਮਦਾਸ, ਡੇਰਾ ਬਾਬਾ ਨਾਨਕ ਦੇ ਪਾਸ ਪਾਸ, ਬਾਬਾ ਜੀ ਦੀ ਨਗਰੀ ਹੈ ਰਮਦਾਸ। ਮਹਾਰਾਜ ਜੀ ਮੇਰੀ ਹੁਣ ਇੱਛਾ ਹੈ ਕਿ ਮੈਂ ਰਮਦਾਸ ਨਗਰ ਜਾਣਾ ਚਾਹੁੰਦਾ ਹਾਂ।
ਬੀਤ ਗਈ ਆਵਰ ਦਾ ਸਗਰੇ,
ਮਹਾਰਾਜ ਮੇਰੀ ਉਮਰ ਹੁਣ ਸਾਰੀ ਬੀਤ ਚੁੱਕੀ ਹੈ, ਜਿੰਨੀ ਉਮਰ ਪ੍ਰਮਾਤਮਾ ਨੇ ਪਰਮੇਸ਼ਰ ਨੇ ਮੈਨੂੰ ਦਿੱਤੀ ਸੀ ਉਹ ਉਮਰ ਮੇਰੀ ਹੁਣ ਬੀਤ ਚੁੱਕੀ ਹੈ, ਅਵਧੀ ਬੀਤ ਚੁੱਕੀ ਹੈ।
ਕਿਰਪਾ ਸਿੰਧ ਇੱਕ ਬਰ ਅਵਧੀ ਜੈ, ਮੋਏ ਮਨੋਰਥ ਕੋ ਸਫਲੀ ਜੈ।
ਹੇ ਕਿਰਪਾ ਦੇ ਸਮੁੰਦਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੈਂ ਹੁਣ ਆਪਣੇ ਨਗਰ ਚ ਜਾਣਾ ਚਾਹੁੰਦਾ ਤੇ ਤੁਸੀਂ ਕਿਰਪਾ ਕਰਕੇ ਮੈਨੂੰ ਇੱਕ ਵਾਰ ਬਖਸ਼ੋ। ਮਹਾਰਾਜ ਮੈਨੂੰ ਇੱਕ ਵਰਦਾਨ ਦਿਓ, ਮੈਂ ਤੁਹਾਡੇ ਕੋਲੋਂ ਅੱਜ ਇੱਕ ਵਾਰ ਮੰਗਣਾ। ਦੇਖੋ ਬਾਬਾ ਬੁੱਢਾ ਸਾਹਿਬ ਨੇ 6 ਗੁਰੂਆਂ ਦੀ ਸੇਵਾ ਕੀਤੀ, ਅੱਜ ਤਾਈਂ ਕਦੇ ਕੁਝ ਨਹੀਂ ਮੰਗਿਆ। ਅੱਜ ਬਾਬਾ ਜੀ ਨੇ ਬੇਨਤੀ ਕੀਤੀ ਆ 6ਵੇਂ ਪਾਤਸ਼ਾਹ ਨੂੰ, ਮਹਾਰਾਜ ਮੈਂ ਤੁਹਾਡੇ ਚਰਨਾਂ ਚੋਂ ਵਰ ਮੰਗਣਾ, ਮੈਂ ਤੁਹਾਡੇ ਚਰਨਾਂ ਚੋਂ ਇੱਕ ਵਰਦਾਨ ਮੰਗਣਾ, ਕਿਰਪਾ ਕਰਕੇ ਆਪ ਜੀ ਮੇਰੇ ਮਨ ਦਾ ਜੋ ਮਨੋਰਥ ਹੈ ਉਹ ਮਨੋਰਥ ਤੁਸੀਂ ਸਫਲ ਕਰ ਦਿਓ।
ਸੁਣ ਸ੍ਰੀ ਹਰਗੋਬਿੰਦ ਬਖਾਨਾ,
ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਸਤਿਗੁਰਾਂ ਨੂੰ, ਮਹਾਰਾਜ ਕਿਰਪਾ ਕਰਕੇ ਮੈਨੂੰ ਇੱਕ ਵਾਰ ਬਖਸ਼ੋ, ਤੇ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਬਾਬਾ ਬੁੱਢਾ ਸਾਹਿਬ ਨੂੰ, ਕਹਿਣ ਲੱਗੇ,
ਤੁਮ ਤੇ ਨੈ ਅਦੇ ਅਮ ਜਾਨਾ।
ਮਹਾਰਾਜ ਜੀ ਕਹਿੰਦੇ ਬਾਬਾ ਜੀ ਇਸ ਵਿਸ਼ਵ ਵਿਚ ਬ੍ਰਹਿਮੰਡ ਵਿਚ ਐਸੀ ਕੋਈ ਵਸਤੂ ਨਹੀਂ ਜਿਹੜੀ ਅਸੀਂ ਤੁਹਾਨੂੰ ਨਾ ਦੇ ਸਕਦੇ ਹੋਈਏ, ਤੁਸੀਂ ਜੋ ਕਹੋਗੇ ਜੋ ਮੰਗੋਗੇ ਉਹੀ ਕੁਝ ਤੁਹਾਨੂੰ ਅਸੀਂ ਦੇਵਾਂਗੇ, ਇਸ ਸਾਰੇ ਵਿਸ਼ਵ ਵਿਚ ਐਸੀ ਕੋਈ ਵਸਤੂ ਨਹੀਂ ਜਿਹੜੀ ਸਾਡੇ ਕੋਲ ਅਦੇ ਹੋਵੇ।
ਤਨ ਮਨ ਧਨ ਜੇਤਕ ਹੈ ਮੇਰੇ, ਕਿਰਪਾ ਆਪ ਕੀਤੇ ਨਿਤ ਹੀਰੇ।
ਹੇ ਬਾਬਾ ਬੁੱਢਾ ਸਾਹਿਬ ਜੀ ਆ ਮੇਰੇ ਕੋਲ ਜਿਹੜਾ ਮੇਰਾ ਤਨ ਹੈ, ਮਨ ਹੈ, ਧਨ ਹੈ, ਜੋ ਕੁਝ ਵੀ ਮੇਰਾ ਤੁਹਾਨੂੰ ਨਜ਼ਰ ਆ ਰਿਹਾ ਇਹ ਸਭ ਤੁਹਾਡੀ ਕਿਰਪਾ ਨਾਲ ਹੀ ਨਜ਼ਰ ਆ ਰਿਹਾ। ਇੰਨਾ ਮਾਣ ਬਾਬਾ ਬੁੱਢਾ ਸਾਹਿਬ ਨੂੰ 6ਵੇਂ ਪਾਤਸ਼ਾਹ ਦਿੱਤਾ, ਕਹਿੰਦੇ ਬਾਬਾ ਜੀ ਮੇਰਾ ਇਹ ਤਨ ਮਨ ਧਨ ਜੋ ਕੁਝ ਵੀ ਨਜ਼ਰ ਆ ਰਿਹਾ ਇਹ ਸਭ ਕੁਝ ਤੁਹਾਡੀ ਕਿਰਪਾ ਨਾਲ ਹੀ ਹੈ, ਤੁਹਾਡੀ ਕਿਰਪਾ ਨਾਲ ਹੀ ਨਜ਼ਰ ਆ ਰਿਹਾ।
ਮੋਕੋ ਸੇਵਕ ਆਪਣਾ ਪਛਾਨੋ,
ਬਾਬਾ ਜੀ ਮੇਰੇ ਕੋਲ ਜੋ ਕੁਝ ਵੀ ਹੈ ਤੁਹਾਡਾ ਹੀ ਹੈ, ਤੁਸੀਂ ਬਚਨ ਕਰੋ ਕਿ ਤੁਸੀਂ ਕਿਹੜਾ ਵਰ ਚਾਹੁੰਦੇ ਹੋ ਤੇ ਮੈਨੂੰ ਆਪਣਾ ਸੇਵਕ ਜਾਣੋ। ਬਾਬਾ ਜੀ ਮੈਨੂੰ ਆਪਣਾ ਸੇਵਕ ਪਛਾਣੋ।
ਜਿਮ ਚਾਹਤ ਤਿਮ ਹੁਕਮ ਬਖਾਨੋ,
ਤੁਸੀਂ ਜੋ ਚਾਹੁੰਦੇ ਹੋ ਆਪਣੀ ਰਸਨਾ ਤੋਂ ਹੁਕਮ ਕਰੋ, ਉਸੇ ਤਰ੍ਹਾਂ ਹੀ ਕਰਾਂਗੇ। ਜੋ ਤੁਸੀਂ ਹੁਕਮ ਕਰੋਗੇ, ਜੋ ਤੁਸੀਂ ਰਸਨਾ ਤੋਂ ਕਹੋਗੇ, ਉਹੀ ਕੁਝ ਅਸੀਂ ਕਰਾਂਗੇ।
ਸੰਤ ਬਿਰਦ ਨੇ ਕੀਏ ਵਡਿਆਏ।
ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਤੇ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਦੀ ਵਡਿਆਈ ਕਰਨ ਲੱਗੇ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਭਾ ਗਾਣ ਲੱਗੇ, ਸਤਿਗੁਰਾਂ ਦੀ ਵਡਿਆਈ ਗਾਉਂਦਿਆਂ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ,
ਹੀ ਰੀਤ ਰਾਵਰ ਬਣ ਆਏ।
ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਇਹੀ ਰੀਤ ਤੁਹਾਡੀ ਆਦ ਜੁਗਾਦੀ ਬਣ ਆਈ ਹੈ। ਇਹ ਜਿਹੜੀ ਰੀਤ ਤੁਸੀਂ ਹੁਣ ਪ੍ਰਗਟ ਕੀਤੀ ਹੈ ਨਾ, ਇਹ ਮੁੱਢ ਤੋਂ ਆਦ ਤੋਂ ਜਦੋਂ ਦਾ ਸੰਸਾਰ ਬਣਿਆ ਉਦੋਂ ਦੀ ਤੁਹਾਡੀ ਇਹ ਰੀਤ ਬਣ ਆਈ ਹੈ।
ਅਬ ਕੁਛ ਨਹੀਂ ਸਨਾਤਨ ਹੈ।
ਰਾਜੇ ਕੋਈ ਤੁਸੀਂ ਨਵੀਂ ਰੀਤ ਧਾਰਨ ਨਹੀਂ ਕੀਤੀ, ਇਹ ਬੜੀ ਸਨਾਤਨ ਹੈ, ਇਹ ਬੜੀ ਪੁਰਾਣੀ ਚੱਲਦੀ ਆ ਰਹੀ ਹੈ।
ਵੇਦ ਪੁਰਾਣ ਸੰਤ ਸਭ ਕਹਿ,
ਵੇਦ ਪੁਰਾਣ ਮਹਾਂਪੁਰਖ ਸੰਤ ਸਭ ਇਹੀ ਮਰਿਆਦਾ ਪ੍ਰਗਟ ਕਰਕੇ ਦੱਸਦੇ ਹਨ।
ਗਿਆਨ ਕੀ ਆਪਣੇ ਤੇ ਅਧਿਕਾਰੇ।
ਇਹ ਵਡਿਆਈ ਹੈ ਕਿ ਤੁਸੀਂ ਆਪਣੇ ਸੇਵਕਾਂ ਨੂੰ ਆਪਣੇ ਨਾਲੋਂ ਜ਼ਿਆਦਾ ਵਡਿਆਈ ਬਖਸ਼ਦੇ। ਮਹਾਰਾਜ, ਇਹ ਆਦ ਜੁਗਾਦੀ ਮੁੱਢ ਤੋਂ ਤੁਹਾਡੀ ਮਰਿਆਦਾ ਚੱਲਦੀ ਆਉਂਦੀ ਹੈ। ਵੇਦ ਪੁਰਾਣ ਸੰਤ ਮਹੰਤ ਸਭ ਇਹ ਕਹਿੰਦੇ ਨੇ, ਕੋਈ ਨਵੀਂ ਰੀਤ ਨਹੀਂ, ਸਨਾਤਨ ਹੈ ਕਿ ਤੁਸੀਂ ਆਪਣੇ ਜਨਾਂ ਨੂੰ ਆਪਣੇ ਤੋਂ ਅਧਿਕ ਮਾਣ ਬਖਸ਼ਦੇ ਹੋ, ਆਪਣੇ ਸੇਵਕਾਂ ਨੂੰ ਆਪਣੇ ਤੋਂ ਅਧਿਕ ਵਡਿਆਈ ਬਖਸ਼ਦੇ ਹੋ।
ਕਰਤ ਕਿਰਪਾ ਕਰ ਸਭ ਲਖ ਪਾਈ।
ਮਹਾਰਾਜ, ਤੁਸੀਂ ਕਿਰਪਾ ਕਰਦੇ ਰਹੇ ਹੋ ਔਰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਵਡਿਆਈ ਉਜਾਗਰ ਕਰਦੇ ਰਹੇ ਹੋ, ਐਸੀ ਮਰਿਆਦਾ ਸੰਸਾਰ ਦੇ ਸਾਰੇ ਲੋਕ ਜਾਣਦੇ ਹਨ।
ਆਪਣੋ ਪ੍ਰਣ ਰਣ ਮੈਂ ਕਰ ਕਾਚਾ, ਭੀਖਮ ਨੇ ਨਿਰਭਾਇਓ ਸਾਚਾ।
ਅੱਜ ਦੁਆਪਰ ਯੁਗ ਦਾ ਬਚਨ ਹੈ। ਦੁਆਪਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਨੇ ਪ੍ਰਣ ਕੀਤਾ ਸੀ ਕਿ ਮੈਂ ਸ਼ਸਤਰ ਨਹੀਂ ਚੁੱਕਾਂਗਾ। ਉਧਰ ਉਹਦਾ ਭਗਤ ਸੀ ਭੀਸ਼ਮ ਪਿਤਾਮਾ, ਉਹਨੇ ਪ੍ਰਣ ਕਰ ਲਿਆ ਕਿ ਮੈਂ ਭਗਵਾਨ ਕ੍ਰਿਸ਼ਨ ਕੋਲੋਂ ਹਥਿਆਰ ਚੁਕਾਵਾਂਗਾ। ਕ੍ਰਿਸ਼ਨ ਨੇ ਵਰ ਕੀਤਾ, ਮੈਂ ਹਥਿਆਰ ਚੁੱਕਣਾ ਨਹੀਂ, ਸ਼ਸਤਰ ਚੁੱਕਣਾ ਨਹੀਂ। ਤੇ ਭੀਸ਼ਮ ਪਿਤਾਮਾ ਨੇ ਪ੍ਰਣ ਕਰ ਲਿਆ, ਮੈਂ ਸ਼ਸਤਰ ਚੁਕਾਵਾਂਗਾ। ਪਰ ਕਹਿੰਦੇ ਵੇਖੋ, ਉੱਥੇ ਆਪਣੇ ਸੇਵਕ ਦਾ ਪ੍ਰਣ ਪੂਰਾ ਕੀਤਾ, ਆਪਣਾ ਪ੍ਰਣ ਤਿਆਗ ਦਿੱਤਾ। ਭਗਵਾਨ ਕ੍ਰਿਸ਼ਨ ਜੀ ਜਦੋਂ ਭੀਸ਼ਮ ਪਿਤਾਮਾ ਦੇ ਪਿੱਛੇ ਦੌੜੇ ਤੇ ਰੱਥ ਦਾ ਚੱਕਾ, ਰੱਥ ਦਾ ਜਿਹੜਾ ਪਹੀਆ ਹੁੰਦਾ, ਉਹ ਪੁੱਟ ਕੇ ਪਿੱਛੇ ਲੱਗ ਕੇ ਦੌੜ ਪਏ ਸਨ। ਕਹਿੰਦੇ ਆਪਣਾ ਪ੍ਰਣ ਨਹੀਂ, ਆਪਣਾ ਪ੍ਰਣ ਤਿਆਗ ਦਿੱਤਾ, ਪਰ ਆਪਣੇ ਸੇਵਕ ਦਾ ਪ੍ਰਣ ਰੱਖ ਕੇ ਉਹਦੀ ਵਡਿਆਈ ਉਜਾਗਰ ਕੀਤੀ। ਇਹ ਦੁਆਪਰ ਯੁਗ ਦਾ ਬਚਨ ਹੈ।
ਇਤਿਹਾਸਕ ਕੇਤਕ ਬਲ ਭਨੀਐ।
ਇਤਿਹਾਸਕ ਕਿਤਨੀਆਂ ਹੀ ਥਾਵਾਂ ਤੇ ਐਸੀ ਵਿਧੀ ਬਣ ਕੇ ਆਉਂਦੀ ਰਹੀ ਹੈ।
ਅੰਤ ਨ ਪਾਏ ਸਕੈ ਜੇ ਗਣੀਐ।
ਮਹਾਰਾਜ ਜੀ ਜੇ ਗਿਣਤੀ ਕਰਨ ਲੱਗੀਏ ਤੇ ਅੰਤ ਨਹੀਂ ਆਉਣਾ ਕਿ ਇਹੋ ਜੇ ਕਿੰਨੇ ਕੁ ਪ੍ਰਮਾਣ ਨੇ, ਇਹੋ ਜੇ ਕਿੰਨੀਆਂ ਕੁ ਉਦਾਹਰਣਾਂ ਨੇ, ਜੇ ਗਿਣਤੀ ਕਰਨ ਲੱਗੀਏ ਤੇ ਇਹਨਾਂ ਦਾ ਅੰਤ ਨਹੀਂ ਆਉਣਾ।
ਮਨ ਮੇਰੇ ਮੈਂ ਬਸੋ ਗੁਸਾਈ।
ਮਹਾਰਾਜ, ਕਿਰਪਾ ਕਰੋ, ਮੇਰੇ ਮਨ ਦੇ ਵਿੱਚ ਵਸ ਜਾਓ। ਇਹ ਛੇਵੇਂ ਪਾਤਸ਼ਾਹ, ਮੇਰੇ ਤੇ ਤਰਸ ਕਰੋ, ਮੇਰੇ ਇਸ ਮਨ ਵਿੱਚ ਤੁਹਾਡਾ ਸਰੂਪ ਵਸ ਜਾਵੇ।
ਸਥਿਰ ਸੁਮੇਰ ਸਮਾਨ ਸਦਾਈ।
ਸਦਾ ਸੁਮੇਰ ਪਰਬਤ ਵਾਂਗਰ ਸਥਿਰ, ਜਿਵੇਂ ਸੁਮੇਰ ਪਰਬਤ ਸਥਿਰ ਹੁੰਦਾ ਨਾ, ਹਿਲਦਾ ਨਹੀਂ, ਏਦਾਂ ਸੁਮੇਰ ਪਰਬਤ ਵਾਂਗਰ ਤੁਹਾਡਾ ਸਰੂਪ ਉਹ ਮੇਰੇ ਹਿਰਦੇ ਚ ਸਥਿਰ ਹੋ ਜਾਏ, ਸਦਾ ਇੱਕ ਸਮਾਨ ਬਣਿਆ ਰਹੇ।
ਜਬ ਮੇਰੋ ਕਬ ਆਏ ਸੰਦੇਸਾ, ਸੁਣੋ ਗਰੀਬ ਨਿਵਾਜ ਅਸ਼ੇਸ਼ਾ।
ਹੇ ਸਤਿਗੁਰੂ ਜੀ, ਮੈਂ ਚੱਲਿਆ ਹੁਣ ਆਪਣੇ ਨਗਰ ਚ ਤੇ ਮੇਰੇ ਤਨ ਤਿਆਗਣ ਦਾ ਸਮਾਂ ਨੇੜੇ ਆ ਰਿਹਾ, ਤੇ ਪਾਤਸ਼ਾਹ ਜਦੋਂ ਮੇਰਾ ਸੁਨੇਹਾ ਆਵੇ, ਜਦੋਂ ਮੈਂ ਤੁਹਾਨੂੰ ਆਪਣਾ ਸੁਨੇਹਾ ਭੇਜਾਂ ਤੇ ਕਿਰਪਾ ਕਰਕੇ ਮੇਰਾ ਸੁਨੇਹਾ ਸੁਣਦਿਆਂ ਛੇਤੀ ਨਾਲ ਚੱਲ ਕੇ ਆ ਜਾਏ। ਮਹਾਰਾਜ, ਜਦੋਂ ਮੈਂ ਸੰਦੇਸ਼ਾ ਭੇਜਾਂ, ਸੁਨੇਹਾ ਭੇਜਾਂ, ਤੇ ਮੇਰਾ ਸੁਨੇਹਾ ਕਿਰਪਾ ਕਰਕੇ ਵਿਸ਼ੇਸ਼ ਕਰਕੇ ਸੁਣ ਲੈਣਾ।
ਸਭ ਜਿਉ ਕਿਉ ਕਰ ਦਰਸ਼ਨ ਦੀਜੈ, ਇਹ ਬੇਨਤੀ ਮੇਰੀ ਸੁਣ ਲੀਜੈ।
ਸੁਨੇਹਾ ਭੇਜਾਂ ਸਤਿਗੁਰੂ, ਜਿਵੇਂ ਕਿਵੇਂ ਕਰਕੇ ਉਦੋਂ ਆ ਕੇ ਮੈਨੂੰ ਦਰਸ਼ਨ ਦਿਆ ਜੇ, ਕਿਉਂਕਿ ਮੇਰਾ ਜੀਵਨ ਤੁਹਾਡੀ ਸੇਵਾ ਕਰਕੇ ਸਫਲ ਹੋ ਚੁੱਕਾ ਹੈ ਤੇ ਮੈਂ ਚਾਹੁੰਦਾ ਜਿਸ ਦਿਨ ਮਰਾਂ ਮੇਰਾ ਮਰਨਾ ਵੀ ਤੁਹਾਡੇ ਦਰਸ਼ਨ ਕਰਕੇ ਸਫਲਾ ਹੋ ਜਾਏ। ਮਹਾਰਾਜ ਮੈਂ ਆਪਣੀ ਮੌਤ ਵੀ ਸਫਲੀ ਕਰਨਾ ਚਾਹੁੰਦਾ, ਮੇਰੀ ਤਮੰਨਾ ਹੈ ਛੇਵੇਂ ਪਾਤਸ਼ਾਹ ਜਦੋਂ ਮੈਂ ਇਹ ਤਨ ਤਿਆਗਾਂ ਤੇ ਨੇਤਰਾਂ ਨਾਲ ਤੁਹਾਡੇ ਦਰਸ਼ਨ ਕਰਦਾ ਹੋਵਾਂ। ਇਹ ਤਾਂਗ ਬਾਬਾ ਬੁੱਢਾ ਸਾਹਿਬ ਜੀ ਵੇਖੋ, ਛੇ ਗੁਰੂਆਂ ਦੀ ਸੇਵਾ ਕਰਕੇ ਜੇ ਮੰਗਿਆ ਕੁਝ ਤੇ ਇਹ ਦਾਤ ਮੰਗੀ ਹੈ। ਮਹਾਰਾਜ ਜਦੋਂ ਮਰਾਂ ਤੁਹਾਡੇ ਸਾਹਮਣੇ ਦਰਸ਼ਨ ਕਰਦਾ ਹੋਵਾਂ, ਮਰੋ ਤੋਂ ਹਰ ਕੈ ਦੁਆਰ, ਇਹ ਮੰਗ ਗੁਰੂ ਸਾਹਿਬ ਦੇ ਚਰਨਾਂ ਚੋਂ ਬਾਬਾ ਜੀ ਨੇ ਮੰਗੀ ਹੈ। ਕਹਿੰਦੇ ਮਹਾਰਾਜ ਇਹ ਦਾਤ ਕਿਰਪਾ ਕਰਕੇ ਮੇਰੀ ਪਰਵਾਨ ਮੈਨੂੰ ਬਖਸ਼ ਦੇਣਾ। ਮੇਰੀ ਬੇਨਤੀ ਮਹਾਰਾਜ ਜੀ ਪ੍ਰਵਾਨ ਕਰੋ। ਜਦੋਂ ਬਾਬਾ ਜੀ ਨੇ ਬੇਨਤੀ ਕਹੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਕਹਿੰਦੇ ਬਾਬਾ ਜੀ ਇਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਸੀਂ ਕਿਹਾ ਇਸੇ ਤਰ੍ਹਾਂ ਹੀ ਹੋਵੇਗਾ।
ਦੋਵਾਂ ਦਿਸ਼ ਪਦ ਬੰਦਨ ਕਰ ਤਵੇ,
ਇਦਾਂ ਦੋਵਾਂ ਦਿਸ਼ਾਵਾਂ ਤੋਂ ਸਤਿਗੁਰਾਂ ਨੇ ਬਾਬਾ ਜੀ ਨੂੰ ਮੱਥਾ ਟੇਕਿਆ, ਬਾਬਾ ਜੀ ਨੇ ਸਤਿਗੁਰਾਂ ਨੂੰ ਨਮਸਕਾਰ ਕੀਤੀ, ਇਦਾਂ ਪਰਸਪਰ ਮੱਥਾ ਟੇਕਦੇ ਸਨ ਛੇਵੇਂ ਪਾਤਸ਼ਾਹ ਤੇ ਬਾਬਾ ਬੁੱਢਾ ਸਾਹਿਬ ਜੀ। ਕਹਿੰਦੇ ਇਦਾਂ ਦੋਹਾਂ ਪਾਸਿਓ ਦੋਹਾਂ ਨੇ ਇੱਕ ਦੂਜੇ ਨੂੰ ਵੰਦਨਾ ਕੀਤੀ ਹੈ।
ਜੋਧ ਅਜਿਤਾ ਜੀਵਾ ਤੀਨ,
ਭਾਈ ਜੋਧ ਜੀ, ਭਾਈ ਅਜਿਤਾ ਜੀ ਔਰ ਭਾਈ ਜੀਵਾ ਜੀ, ਇਹ ਤਿੰਨ ਸਿੱਖ ਬਾਬਾ ਜੀ ਦੇ ਨਾਲ ਆਏ ਸੀ ਅੰਮ੍ਰਿਤਸਰ ਸਾਹਿਬ ਤੋਂ।
ਤਿੰਨੋ ਗੁਰੂ ਕੋ ਬੰਦਨ ਕੀਨ,
ਤਿੰਨਾਂ ਨੇ ਸਤਿਗੁਰਾਂ ਨੂੰ ਵੰਦਨਾ ਕੀਤੀ, ਬਾਬਾ ਬੁੱਢਾ ਸਾਹਿਬ ਦੇ ਸਮੇਤ ਇਹਨਾਂ ਤਿੰਨਾਂ ਨੇ ਵੀ ਸਤਿਗੁਰੂ ਜੀ ਦੇ ਚਰਨਾਂ ਵਿਚ ਮੱਥਾ ਟੇਕਿਆ।
ਚਾਰੋ ਚਲੇ ਖੁਸ਼ੀ ਕੋ ਪਾਏ, ਸਿਮਰਤ ਸ਼੍ਰੀ ਨਾਨਕ ਸੁਖਦਾਏ।
ਆਏ ਪੰਜ ਜਣੇ ਸੀ ਭਾਈ ਗੁਰਦਾਸ ਦੇ ਸਮੇਤ, ਪਰ ਗਏ ਚਾਰ ਜਣੇ ਵਾਪਸ। ਭਾਈ ਸਾਹਿਬ, ਭਾਈ ਗੁਰਦਾਸ ਜੀ ਸਤਿਗੁਰਾਂ ਕੋਲ ਰਹੇ, ਇਹ ਚਾਰੇ ਬਾਬਾ ਬੁੱਢਾ ਸਾਹਿਬ ਜੀ, ਭਾਈ ਅਜਿਤਾ ਜੀ, ਜੋਧ ਤੇ ਭਾਈ ਜੀਵਾ ਜੀ, ਇਹ ਚਾਰੋ ਸਤਿਗੁਰਾਂ ਨੂੰ ਨਮਸਕਾਰ ਕਰਕੇ ਗੁਰੂ ਸਾਹਿਬ ਨੂੰ ਵੰਦਨਾ ਕਰਕੇ ਮਹਾਰਾਜ ਜੀ ਦਾ ਸਿਮਰਨ ਕਰਦਿਆਂ ਵਾਪਸ ਚਲੇ ਗਏ।
ਲੱਖ ਕੈ ਰੁੱਖ ਗੁਰ ਕੋ ਗੁਰਦਾਸ,
ਭਾਈ ਗੁਰਦਾਸ ਜੀ ਨਹੀਂ ਗਏ, ਗੁਰੂ ਸਾਹਿਬ ਦਾ ਰੁੱਖ ਜਾਣ ਕੇ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਰੁੱਖ ਸੀ ਕਿ ਭਾਈ ਗੁਰਦਾਸ ਜੀ ਸਾਡੇ ਕੋਲ ਹੀ ਰਹਿਣ, ਇਸ ਕਰਕੇ ਮਹਾਰਾਜ ਜੀ ਦਾ ਰੁੱਖ ਜਾਣ ਕੇ ਭਾਈ ਗੁਰਦਾਸ ਜੀ ਨਹੀਂ ਗਏ।
ਕਰਿਓ ਬਾਸ ਸੁਖ ਰਾਸੈ ਪਾਸ,
ਭਾਈ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਹੀ ਰਹੇ, ਸਤਿਗੁਰਾਂ ਦੇ ਚਰਨਾਂ ਵਿਚ ਹੀ ਭਾਈ ਗੁਰਦਾਸ ਜੀ ਨੇ ਨਿਵਾਸ ਕੀਤਾ।
ਬਿਰਦ ਕੋ ਵਿਦਾ ਕਰਨ ਤਿਸ ਵੇਰੇ,
ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੂੰ ਵਿਦਾ ਕਰਨ ਵਾਸਤੇ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਆਪਣੇ ਆਸਣ ਤੋਂ ਉੱਠ ਕੇ ਚੱਲੇ ਹਨ।
ਚੱਲੇ ਗੁਰੂ ਸੰਗ ਸਿੱਖ ਕਨੇਰੇ,
ਬਾਬਾ ਬੁੱਢਾ ਸਾਹਿਬ ਨੂੰ ਵਿਦਾ ਕਰਨ ਵਾਸਤੇ ਸਤਿਗੁਰੂ ਜੀ ਆਪ ਉੱਠ ਕੇ ਗਏ ਤੇ ਸਤਿਗੁਰਾਂ ਨਾਲ ਬਹੁਤ ਸਾਰੇ ਸਿੱਖ ਸੇਵਕ ਉਹ ਨਾਲ ਗਏ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਹਰਗੋਬਿੰਦ ਨਗਰ ਤੋਂ ਵਿਦਾ ਕਰਨ ਲਈ।
ਦੂਰ ਲੱਗ ਬਿਰਦ ਸਿਰ ਹੋਇਓ,
ਕਾਫੀ ਦੂਰ ਤੱਕ ਬਾਬਾ ਜੀ ਨੂੰ ਸਤਿਗੁਰੂ ਜੀ ਨਗਰੋਂ ਬਾਹਰ ਤੱਕ ਅੱਗੇ ਤੱਕ ਵਿਦਾ ਕਰਕੇ ਆਏ। ਜਦੋਂ ਕਾਫੀ ਦੂਰ ਤੱਕ ਆ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਖਲੋ ਗਏ।
ਸਤਿਗੁਰ ਪਾਇਨ ਆਵਤ ਜੋਇਓ,
ਦੇਖਿਆ ਕਿ ਸਤਿਗੁਰੂ ਜੀ ਨਾਲ ਨਾਲ ਪੈਦਲ ਕਾਫੀ ਦੂਰ ਤੱਕ ਚੱਲ ਕੇ ਆ ਗਏ ਨੇ।
ਕਰਤ ਪਰਸ ਪਰ ਬੰਧਨ ਭਲੇ,
ਬਾਬਾ ਜੀ ਨੇ ਮੱਥਾ ਟੇਕ ਕੇ ਆਖਿਆ ਮਹਾਰਾਜ ਹੁਣ ਆਪ ਜੀ ਵਾਪਸ ਚਲੇ ਜਾਓ, ਅਸੀਂ ਇੱਥੋਂ ਚਲੇ ਜਾਂਦੇ। ਏਦਾਂ ਬਾਬਾ ਬੁੱਢਾ ਸਾਹਿਬ ਨੇ ਔਰ ਸਤਿਗੁਰਾਂ ਨੇ ਆਪਸ ਵਿਚ ਪਰਸਪਰ ਵੰਦਨਾ ਕੀਤੀ ਹੈ।
ਗੁਰ ਕੋ ਮੋੜ ਅਗਾਰੀ ਚੱਲੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਗਰ ਵੱਲ ਵਾਪਸ ਮੋੜ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੇ ਤਿੰਨ ਸਿੱਖ ਇਨ੍ਹਾਂ ਦੇ ਨਾਲ ਹੋਰ ਸਨ, ਉਨ੍ਹਾਂ ਨੂੰ ਨਾਲ ਲੈ ਕੇ ਬਾਬਾ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਰਮਦਾਸ ਨੂੰ ਚੱਲ ਪਏ ਨੇ।
ਦੁਏਰਾ ਗ੍ਰਾਮ ਨਗਰ ਰਮਦਾਸ ਕੋਏ, ਬਿਰਦ ਕੇ ਸਦਨ ਸਦਾਏ।
ਰਮਦਾਸ ਨਗਰ ਹੈ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਹੈ, ਇਨ੍ਹਾਂ ਦਾ ਪਰਿਵਾਰ, ਬਾਬਾ ਜੀ ਦਾ ਬੱਚੇ ਇੱਥੇ ਰਮਦਾਸ ਨਗਰ ਚ ਰਹਿੰਦੇ ਸਨ। ਰਮਦਾਸ ਨਗਰ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਹਨ।
ਤੈਂ ਤੂੰ ਪਹੁੰਚੇ ਜਾਏ ਕਰ ਗੁਰਗੁਣ ਪਨ ਸਮਦਾਏ,
ਬਾਬਾ ਬੁੱਢਾ ਸਾਹਿਬ ਜੀ ਗੁਰੂ ਸਾਹਿਬ ਦੇ ਗੁਣ ਗਾਉਂਦਿਆਂ ਆਪਣੇ ਨਗਰ ਰਮਦਾਸ ਆ ਗਏ ਹਨ। ਔਰ ਰਮਦਾਸ ਨਗਰ ਵਿੱਚ ਬਾਬਾ ਜੀ ਨੇ ਆਪਣੇ ਮਹਿਲਾਂ ਵਿੱਚ ਆਪਣੇ ਘਰ ਦੇ ਵਿੱਚ ਨਿਵਾਸ ਰੱਖਿਆ, ਆਪਣਿਆਂ ਮਹਿਲਾਂ ਦੇ ਵਿੱਚ ਵਸੇ ਹਨ।
ਕਿਉਂ ਪਈ ਹੀਰੀ ਯਾਰ ਗੋਬਿੰਦ ਸਭ ਸੁਖ ਸਾਜੈ, ਸ਼੍ਰੀ ਹਰਿ ਗੋਬਿੰਦਪੁਰੇ ਬਿਰਾਜੈ।
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਿਆਂ ਸੁਖਾਂ ਦੇ ਸਹਿਤ ਸ਼੍ਰੀ ਹਰਗੋਬਿੰਦ ਨਗਰ ਵਿੱਚ ਨਿਵਾਸ ਕਰ ਰਹੇ ਨੇ। ਸ਼੍ਰੀ ਹਰਗੋਬਿੰਦ ਨਗਰ ਜੋ ਮਹਾਰਾਜ ਜੀ ਨੇ ਆਪ ਵਸਾਇਆ ਦਰਿਆ ਬਿਆਸ ਦੇ ਕਿਨਾਰੇ, ਉਸ ਨਗਰ ਵਿੱਚ ਸਾਰਿਆਂ ਸੁਖਾਂ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਿਰਾਜ ਰਹੇ ਨੇ।
ਸੰਗਤ ਦੇਸ਼ ਵਿਦੇਸ਼ ਨੇ ਆਵੇ,
ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ।
ਅਨਕੇ ਅਕੋਰਨ ਕੋ ਅਰਪਾਵੇ,
ਅਨੇਕਾਂ ਪ੍ਰਕਾਰ ਦੀਆਂ ਅਕੋਰਾਂ, ਅਨੇਕਾਂ ਪ੍ਰਕਾਰ ਦੀਆਂ ਸੋਹਣੀਆਂ ਪਟਾਵਾਂ ਉਹ ਲਿਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੰਗਤਾਂ ਭੇਟ ਕਰਦੀਆਂ ਹਨ।
ਮਨੋ ਕਾਮਨਾ ਪਾਏ ਸਿਦਾਰੇ,
ਸਤਿਗੁਰਾਂ ਦੇ ਦਰਸ਼ਨ ਕਰਕੇ ਮਨੋ ਕਾਮਨਾਵਾਂ ਪੂਰੀਆਂ ਕਰਕੇ ਮਹਾਰਾਜ ਜੀ ਦੇ ਕੋਲੋਂ ਵਿਦਾਇਗੀ ਲੈ ਕੇ ਸੰਗਤਾਂ ਫਿਰ ਵਾਪਸ ਮੁੜਦੀਆਂ ਹਨ।
ਜੈ ਕਹਿ ਸਤਿਗੁਰ ਸੁਜਾਸੀ ਵਿਚਾਰੇ,
ਕਿੱਥੇ ਜਿੱਧਰ ਵੀ ਸੰਗਤਾਂ ਸਿੱਖ ਜਾਂਦੇ ਨੇ ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਨੇ, ਗੁਰੂ ਕੀ ਮਹਿਮਾ ਗਾਉਂਦਿਆਂ ਜਾਂਦੇ ਹਨ।
ਇੱਕ ਆਵਤ ਇੱਕ ਜਾਤ ਸਦਨ ਕੋ,
ਇੱਕ ਆ ਰਹੇ ਨੇ ਇੱਕ ਆਪਣਿਆਂ ਘਰਾਂ ਨੂੰ ਜਾ ਰਹੇ ਨੇ।
ਦੇਖ ਗੁਰ ਸ਼ਰਦ ਚੰਦ ਬਦਨ ਕੋ,
ਜੀ ਜਿਵੇਂ ਸਰਦ ਰੁੱਤ ਦਾ ਚੰਦਰਮਾ ਬੜਾ ਸੁੰਦਰ ਹੁੰਦਾ ਨਾ, ਆਕਾਸ਼ ਵਿੱਚ ਜਦੋਂ ਸਰਦੀ ਦੀ ਰੁੱਤ ਨੂੰ ਚੰਦਰਮਾ ਵੇਖੋ ਤੇ ਬੜਾ ਸੁੰਦਰ ਹੁੰਦਾ ਹੈ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਚਿਹਰਾ ਸਰਦ ਰੁੱਤ ਦੀ ਚੰਦਰਮਾ ਦੇ ਸਮਾਨ, ਚੰਦਰਮਾ ਵਰਗੇ ਮੁਖ ਦੇ ਦਰਸ਼ਨ ਕਰਕੇ।
ਇੱਕ ਦਿਨ ਚੜੇ ਅਖੇਰ ਕਰਨ ਕੋ,
ਸਿੱਖ ਆਪਣਿਆਂ ਘਰਾਂ ਨੂੰ ਵਾਪਸ ਜਾ ਰਹੇ ਨੇ। ਇਸੇ ਤਰ੍ਹਾਂ ਇੱਕ ਦਿਨ ਦੀ ਲੀਲਾ ਸਤਿਗੁਰਾਂ ਵਰਤਾਈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਿਕਾਰ ਖੇਡਣ ਚੜਿਆ ਕਰਦੇ ਸੀ। ਆਪਣੇ ਸੁਭਾਵ ਮੁਤਾਬਕ ਸਤਿਗੁਰੂ ਜੀ ਇੱਕ ਦਿਨ ਸ਼ਿਕਾਰ ਖੇਡਣ ਲਈ ਚੜੇ ਹਨ।
ਲੇਕਰ ਜੁਰੇ ਬਾਜ ਨਰਨ ਕੋ,
ਬਹੁਤ ਸਾਰੇ ਜੁਰੇ ਬਾਜ, ਬਾਜਾਂ ਦੀਆਂ ਕਈ ਕਿਸਮਾਂ ਹੁੰਦੀਆਂ, ਜੁਰੇ ਤੇ ਢੋਕਾ ਬਾਜ ਤੇ ਹੋਰ ਕੁਈਆਂ ਬਹਿਰੇ, ਏਦਾਂ ਵੱਖੋ ਵੱਖਰੀਆਂ ਕਿਸਮਾਂ ਹੁੰਦੀਆਂ ਬਾਜਾਂ ਦੀਆਂ, ਤੇ ਬਹੁਤ ਸਾਰੇ ਬਾਜ ਤੇ ਜੁਰੇ ਤੇ ਬਹੁਤ ਸਾਰੇ ਸ਼ਿਕਾਰੀਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਆਪਣੇ ਨਾਲ ਲੈ ਕੇ ਚੜੇ ਹਨ।
ਕੀਤੇ ਸਵਾਨ ਸੰਗ ਬੋਲੀਨ,
ਕੀਤੇ ਕਿਉਂਕਿ ਸ਼ਿਕਾਰ ਖੇਡਣ ਵਾਸਤੇ ਚੀਤੇ ਵੀ ਰੱਖੇ ਹੁੰਦੇ ਸੀ, ਸ਼ਿਕਾਰੀ ਕੁੱਤੇ ਸਵਾਨ ਉਹ ਵੀ ਨਾਲ ਲਏ ਹਨ।
ਗਾਨਨ ਮੈਂ ਬੜ ਵਿਚਰਨ ਕੀਨ,
ਬਹੁਤ ਦੂਰ ਤੱਕ ਜਿਹੜਾ ਸੰਘਣਾ ਜੰਗਲ ਹੈ ਹਰਗੋਬਿੰਦਪੁਰੇ ਨਗਰ ਦੇ ਨੇੜੇ ਦੂਰ ਤੱਕ, ਉੱਥੇ ਤੱਕ ਸਤਿਗੁਰੂ ਜੀ ਸ਼ਿਕਾਰ ਖੇਡਦਿਆਂ ਗਏ ਨੇ, ਦੂਰ ਤੱਕ ਜੰਗਲ ਵਿੱਚ ਵਿਚਰੇ ਹਨ।
ਸੁਪੱਟ ਸੰਗ ਗਨ ਚੜੈ ਤੁਰੰਗ,
ਸਾਰੇ ਸੁਪੱਟ ਸੂਰਮੇ ਸਤਿਗੁਰਾਂ ਦੇ ਸਿਪਾਹੀ, ਮਹਾਰਾਜ ਜੀ ਦੇ ਸੇਵਕ ਸਿੱਖ, ਉਹ ਸਤਿਗੁਰਾਂ ਦੇ ਨਾਲ ਘੋੜਿਆਂ ਤੇ ਚੜੇ ਹੋਏ ਜਾ ਰਹੇ ਨੇ।
ਅਤੇ ਬਿੰਦੀ ਛੋੜ ਤੁਫੰਗ,
ਸਾਰੇ ਜੰਗਲੀ ਜਾਨਵਰਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਬਹੁਤ ਸਾਰੇ ਜੰਗਲੀ ਜਾਨਵਰ ਮਾਰ ਕੇ ਉਹਨਾਂ ਦਾ ਸ਼ਿਕਾਰ ਕੀਤਾ ਹੈ।
ਮ੍ਰਿਗਨ ਬਿਅੰਗਨ ਸੋਕਰ ਕਨੇ,
ਹਿਰਨ ਮਾਰੇ ਨੇ, ਬਾਜ ਛੱਡ ਕੇ ਕਈ ਬਟੇਰੇ ਤੇ ਪੰਛੀਆਂ ਦਾ ਸ਼ਿਕਾਰ ਖੇਡਿਆ। ਬਹੁਤ ਸਾਰੇ ਜਿਹੜੇ ਜੰਗਲੀ ਸੂਰ ਸਨ ਉਹਨਾਂ ਜੰਗਲੀ ਸੂਰਾਂ ਨੂੰ ਮਾਰ ਕੇ ਉਹਨਾਂ ਦਾ ਸ਼ਿਕਾਰ ਖੇਡਿਆ ਹੈ।
ਖੋਜ ਖੋਜ ਕਰ ਜਿਤ ਕਿਤ ਹਨੇ,
ਜਿੱਥੇ ਜਿੱਥੇ ਵੀ ਕੋਈ ਸ਼ਿਕਾਰ ਲੱਭਿਆ ਖੋਜ ਖੋਜ ਕੇ ਚੰਗੀ ਤਰ੍ਹਾਂ ਭਾਲ ਕਰਕੇ ਜੰਗਲਾਂ ਵਿੱਚ ਉਹਨਾਂ ਸ਼ਿਕਾਰਾਂ ਨੂੰ ਮਾਰਿਆ, ਔਰ ਉਹਨਾਂ ਸ਼ਿਕਾਰਾਂ ਨੂੰ ਜੀਵਾਂ ਨੂੰ ਮਾਰ ਕੇ ਸ਼ਿਕਾਰ ਕਰਕੇ ਉਹਨਾਂ ਦੀ ਮੁਕਤੀ ਕੀਤੀ ਹੈ। ਉੱਥੋਂ ਸਤਿਗੁਰੂ ਜੀ ਸ਼ਿਕਾਰ ਖੇਡ ਕੇ ਲਾਗੇ ਇੱਕ ਉੱਚਾ ਥਾਂ ਸੀ, ਉੱਚੀ ਜਗ੍ਹਾ ਸੀ, ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਆ ਕੇ ਸੁਭਾਏਮਾਨ ਹੋਏ।
ਨਾਮ ਦਮਦਮਾ ਜਾ ਸੁਆਏ,
ਇਸ ਜਗ੍ਹਾ ਦਾ ਨਾਂ ਹੈ ਸ੍ਰੀ ਦਮਦਮਾ ਸਾਹਿਬ, ਜਿੱਥੇ ਦਮ ਲਿਆ, ਜਿੱਥੇ ਦਮ ਲੈਂਦੇ ਨੇ ਉਹਨੂੰ ਕਹਿੰਦੇ ਨੇ ਦਮਦਮਾ। ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਥੋੜਾ ਜਿਹਾ ਥੱਕ ਗਏ ਤੇ ਇੱਕ ਉੱਚਾ ਦਮਦਮਾ ਟਿੱਬਾ ਸੀ, ਉੱਥੇ ਆ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ
ਕਾਸ਼ੀ ਤੇ ਚੱਲ ਸੰਗਤ ਆਏ
ਤੇ ਇੰਨੇ ਨੂੰ ਕਾਸ਼ੀ ਤੋਂ ਕੁਝ ਸੰਗਤਾਂ ਕਾਸ਼ੀ ਕਹਿੰਦੇ ਨੇ ਬਨਾਰਸ ਨੂੰ ਵਾਰਾਣਸੀ ਨੂੰ ਬਨਾਰਸ ਤੋਂ ਕਾਸ਼ੀ ਤੋਂ ਕੁਝ ਸੰਗਤਾਂ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਈਆਂ
ਦਰਸ਼ਨ ਕਰਵੇ ਚਾਵਦਾਈ
ਉਹਨਾਂ ਦੇ ਮਨ ਵਿਚ ਦਰਸ਼ਨਾਂ ਦੀ ਬੜੀ ਤਾਂਗ ਸੀ ਕਿ ਅਸੀਂ ਸਤਿਗੁਰਾਂ ਦੇ ਦਰਸ਼ਨ ਕਰੀਏ ਗੁਰਦੇਵ ਦੇ ਦੀਦਾਰ ਕਰੀਏ ਦਰਸ਼ਨਾਂ ਦੀ ਤਾਂਗ ਲੈ ਕੇ ਕਾਸ਼ੀ ਤੋਂ ਸਿੱਖ ਸੰਗਤ ਆਈ ਹੈ
ਇੱਕ ਸਿੱਖ ਤਿੰਨ ਮੈਂ ਮਤਵੰਤਾ ਦਰਸ਼ਨ ਕੋ ਤੂਰਨ ਲਲਚੰਤਾ
ਹੁਣ ਜਦੋਂ ਸੰਗਤ ਆਈ ਹਰਗੋਬਿੰਦਪੁਰੇ ਪਤਾ ਲੱਗਾ ਕਿ ਸਤਿਗੁਰੂ ਸ਼ਿਕਾਰ ਖੇਡਣ ਗਏ ਹੋਏ ਨੇ ਬਾਹਰ ਤੇ ਉਹਨਾਂ ਸੰਗਤਾਂ ਵਿਚੋਂ ਇੱਕ ਸਿੱਖ ਬਹੁਤ ਜ਼ਿਆਦਾ ਤਾਂਗ ਵਿਚ ਸੀ ਕਿ ਮੈਂ ਛੇਤੀ ਜਾ ਕੇ ਦਰਸ਼ਨ ਕਰਾਂ ਉਹਦੇ ਮਨ ਚ ਇੱਛਾ ਹੋਈ ਕਿ ਮੈਂ ਛੇਤੀ ਜਾ ਕੇ ਦਰਸ਼ਨ ਕਰਾਂ ਮੇਰੇ ਕੋਲ ਹੁਣ ਉਡੀਕ ਨਹੀਂ ਹੋਣੀ ਕਦੋਂ ਸਤਿਗੁਰੂ ਜੀ ਆਉਣਗੇ ਵਾਪਸ ਮੈਂ ਆਪ ਹੀ ਜਾ ਕੇ ਜਿੱਥੇ ਉਹ ਸ਼ਿਕਾਰ ਖੇਡ ਰਹੇ ਨੇ ਜਾ ਕੇ ਦਰਸ਼ਨ ਕਰ ਲਵਾਂ ਇਹ ਤਾਂਗ ਉਸ ਸਿੱਖ ਨੇ ਆਪਣੇ ਮਨ ਚ ਰੱਖੀ
ਸੰਗਤ ਛੋੜ ਬਿਪਾਸਾ ਪਾਸੀ
ਸੰਗਤ ਛੱਡ ਕੇ ਨਾਲ ਨਾਲ ਬਿਆਸ ਦਰਿਆ ਦੇ ਚੱਲ ਪਿਆ
ਸੁਣ ਸੁਧ ਗ੍ਰਿਓ ਜਾਂ ਸੁਖ ਰਾਸੀ
ਪਤਾ ਕਰਦਾ ਕਰਦਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਉਹ ਦਮਦਮੇ ਬੈਠੇ ਸੀ ਨਾ ਦਮਦਮਾ ਸਾਹਿਬ ਉੱਥੇ ਉਹ ਸਿੱਖ ਚੱਲਦਾ ਚੱਲਦਾ ਛੇਵੇਂ ਪਾਤਸ਼ਾਹ ਜੀ ਦੇ ਕੋਲ ਆ ਗਿਆ
ਆਮਕ ਮਦ ਨੇ ਅੰਗੀਕਾਰ
ਇਹ ਜਿਹੜਾ ਸਿੱਖ ਸੀ ਇਹ ਵੈਸ਼ਨੂ ਸੀ ਵੈਸ਼ਨਵ ਮਤ ਦਾ ਧਾਰਨੀ ਸੀ ਇਹ ਮਾਸ ਨਹੀਂ ਸੀ ਖਾਂਦਾ ਇਹ ਮਾਸ ਦਾ ਪ੍ਰਤਿਆਗੀ ਸੀ ਤੇ ਮਾਸ ਦਾ ਵਿਰੋਧੀ ਵੀ ਸੀ
ਤਰੈ ਸੁਮਤ ਪਰਲੋਕ ਸੁਧਾਰ
ਔਰ ਸੁਮਤ ਧਾਰਨ ਕਰਕੇ ਆਪਣਾ ਪਰਲੋਕ ਸੁਧਾਰਨਾ ਚਾਹੁੰਦਾ ਹੈ ਆਪਣੇ ਅੱਗੇ ਦੇ ਰਸਤੇ ਨੂੰ ਸੁਧਾਰਨਾ ਚਾਹੁੰਦਾ ਹੈ
ਸ਼ੀਘਰ ਪਹੁੰਚਿਓ ਸਰੀ ਉਪਾਇਨ
ਸਿੱਖ ਚੱਲ ਕੇ ਬੜੀ ਛੇਤੀ ਨਾਲ ਗੁਰੂ ਹਰਗੋਬਿੰਦ ਸਾਹਿਬ ਕੋਲ ਪਹੁੰਚਿਆ ਦਮਦਮੇ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਭੇਟਾਵਾਂ ਭੇਟ ਕੀਤੀਆਂ ਤੇ ਮਹਾਰਾਜ ਜੀ ਦੇ ਦਰਸ਼ਨ ਕੀਤੇ
ਚੰਦਨ ਕੀਨ ਕਮਲ ਸੇ ਪਾਇਨ
ਸਤਿਗੁਰਾਂ ਦੇ ਪਵਿੱਤਰ ਪਾਵਨ ਕਮਲ ਅੱਗੇ ਚਰਨਾਂ ਤੇ ਇਸ ਸਿੱਖ ਨੇ ਮੱਥਾ ਟੇਕਿਆ ਵੰਦਨਾ ਕੀਤੀ ਹੈ
ਸਭ ਗੁਰ ਕੇ ਕਰ ਬਾਜ ਬਡੇਰਾ
ਉਦੋਂ ਗੁਰੂ ਹਰਗੋਬਿੰਦ ਸਾਹਿਬ ਦੀ ਇੱਕ ਲੀਲਾ ਵਰਤਾ ਰਹੇ ਸੀ ਕੀ ਕਰ ਰਹੇ ਸਨ ਕਿ ਛੇਵੇਂ ਪਾਤਸ਼ਾਹ ਜੀ ਦੇ ਹੱਥ ਵਿਚ ਬਾਜ ਹੈ ਮਹਾਰਾਜ ਜੀ ਦੇ ਇੱਕ ਹੱਥ ਦੇ ਉੱਤੇ ਬਾਜ ਸੋਭ ਰਿਹਾ ਹੈ
ਦੁਤੀਆ ਹੱਥ ਸੋ ਗਏ ਬਟੇਰਾ
ਤੇ ਦੂਜੇ ਹੱਥ ਨਾਲ ਮਹਾਰਾਜ ਜੀ ਨੇ ਇੱਕ ਬਟੇਰਾ ਫੜਿਆ ਹੋਇਆ ਮਰਿਆ ਹੋਇਆ ਬਟੇਰਾ ਪੰਛੀ ਹੁੰਦਾ ਬਟੇਰਾ ਉਹ ਬਟੇਰਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦੂਜੇ ਹੱਥ ਚ ਫੜਿਆ ਹੋਇਆ ਸੀ
ਆਮਕ ਤਾਂ ਖਵਾਵਨ ਕਰੈ
ਮਹਾਰਾਜ ਜੀ ਉਹ ਬਟੇਰੇ ਦੇ ਮਾਸ ਦੀਆਂ ਜਿਹੜੀਆਂ ਬੋਟੀਆਂ ਸੀ ਨਾ ਉਹ ਤੋੜ ਤੋੜ ਕੇ ਨਾ ਹੱਥਾਂ ਦੇ ਨਾਲ ਉਸ ਬਾਜ ਨੂੰ ਖਵਾ ਰਹੇ ਸੀ ਉਸ ਬਾਜ ਦੇ ਮੂੰਹ ਵਿਚ ਉਹ ਬੋਟੀਆਂ ਬਟੇਰੇ ਦੀਆਂ ਪਾ ਰਹੇ ਸਨ
ਦੋਨੋ ਕਰ ਸ਼ਰੋਣ ਤੁਸੋਂ ਭਰੇ
ਸਤਿਗੁਰਾਂ ਦੇ ਦੋਵੇਂ ਹੱਥ ਖੂਨ ਨਾਲ ਲਿਬੜੇ ਹੋਏ ਸੀ ਦੋਹਾਂ ਹੱਥਾਂ ਨੂੰ ਖੂਨ ਲੱਗਾ ਜਦੋਂ ਸੁਭਾਵਕ ਸੀ ਬਟੇਰੇ ਦੀਆਂ ਬੋਟੀਆਂ ਤੋੜ ਰਹੇ ਸੀ ਦੋਵੇਂ ਹੱਥ ਸਤਿਗੁਰਾਂ ਦੇ ਖੂਨ ਨਾਲ ਲਹੂ ਨਾਲ ਭਰੇ ਹੋਏ ਸਨ
ਕੀਰਤ ਸਿੱਖ ਨੇ ਤਰਕ ਵਿਚਾਰੇ
ਜਦੋਂ ਇਹ ਸਿੱਖ ਨੇ ਵੇਖਿਆ ਤੇ ਮਨ ਚ ਸ਼ੰਕਾ ਪੈ ਗਿਆ ਕਿਉਂਕਿ ਇਹ ਵੈਸ਼ਨਵ ਸੀ ਤੇ ਇਹਨੇ ਜਦੋਂ ਵੇਖਿਆ ਤੇ ਵੇਖ ਕੇ ਦੇ ਮਨ ਦੇ ਵਿਚ ਤਰਕ ਆਈ
ਗਾਦੀ ਸ਼੍ਰੀ ਨਾਨਕ ਕੀ ਭਾਰੇ
ਤਰਕ ਕਰਦਾ ਬੋਲਿਆ ਵੀ ਇਹ ਤਾਂ ਮਨ ਚ ਸੋਚਣ ਲੱਗਾ ਕਿ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਬੜੀ ਵੱਡੀ ਗੱਦੀ ਹੈ ਜਿਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ ਇਹ ਗੁਰੂ ਨਾਨਕ ਸਾਹਿਬ ਦੀ ਬੜੀ ਭਾਰੀ ਤੇ ਵੱਡੀ ਗੱਦੀ ਹੈ
ਦਇਆ ਬਹੀਨ ਕਰਤ ਇਹ ਕਾਜਾ ਜਿਨ ਕੋ ਨਾਮ ਗਰੀਬ ਨਿਵਾਜਾ
ਜਿਨ੍ਹਾਂ ਨੂੰ ਲੋਕ ਗਰੀਬ ਨਿਵਾਜ ਕਹਿੰਦੇ ਨੇ ਬੇਟਾ ਨਿਰਦਈ ਕੰਮ ਕਰ ਰਹੇ ਨੇ ਇਹ ਤਾਂ ਦਇਆ ਵਿਹੂਣਾ ਕੰਮ ਕਰ ਰਹੇ ਨੇ ਕਿ ਬਟੇਰੇ ਦੀਆਂ ਬੋਟੀਆਂ ਤੋੜ ਤੋੜ ਕੇ ਬਾਜ ਦੇ ਮੂੰਹ ਚ ਪਿਪਾਉਂਦੇ ਨੇ ਨਾ ਇਹਨਾਂ ਨੂੰ ਗਰੀਬ ਨਿਵਾਜ ਕਹਿੰਦੇ ਨੇ ਲੋਕ ਗਰੀਬ ਨਿਵਾਜ ਕਹਿੰਦੇ ਨੇ ਤੇ ਕੰਮ ਇਹ ਨਿਰਦਈ ਪੁਣੇ ਵਾਲਾ ਕਰ ਰਹੇ ਨੇ
ਕਾਸ਼ੀ ਤਜ ਕਰ ਦੂਰ ਕਨੇਰੇ
ਦੂਰ ਹੈ ਕਾਸ਼ੀ ਉਹ ਕਿੱਥੇ ਕਾਸ਼ੀ ਬਨਾਰਸ ਉਥੋਂ ਮੈਂ ਚੱਲ ਕੇ ਏਡੀ ਦੂਰੋਂ ਘਾਲਣਾ ਘਾਲ ਕੇ ਆਇਆ ਹਾਂ
ਆਏ ਰੀਤ ਅਸਹੇਰੇ
ਇੱਥੇ ਆ ਕੇ ਮੈਂ ਆਹ ਕੁਝ ਵੇਖਣਾ ਸੀ ਏਡੀ ਦੂਰੋਂ ਆਹ ਵੇਖਣ ਆਇਆ ਆਇਆ ਤਾਂ ਦਰਸ਼ਨ ਕਰਨ ਸੀ ਪਰ ਇੱਥੇ ਹੋਰ ਹੀ ਕੁਝ ਦੇਖ ਰਿਹਾ ਤਰਕ ਆ ਗਈ ਮਨ ਚ ਸ਼ੰਕਾ ਪੈ ਗਿਆ ਸਿੱਖ ਦੇ ਉਸ ਵੇਲੇ ਤਰਕ ਕਰਦਾ ਕਹਿੰਦਾ ਏਡੀ ਦੂਰੋਂ ਆਹ ਕੁਝ ਵੇਖਣ ਆਇਆ ਹਾਂ
ਇਮ ਗਿਣਤੀ ਮਨ ਗਣਤ ਮਾਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਾਨੀ।
ਜਦੋਂ ਇਹਨੇ ਮਨ ਚ ਏਦਾਂ ਦੇ ਤਰਕ ਕੀਤੀ ਨਾ ਸਿੱਖ ਨੇ, ਜਾਣੀ ਜਾਣ ਗੁਰੂ ਹਰਗੋਬਿੰਦ ਸਾਹਿਬ ਸਭ ਕੁਝ ਜਾਣਗੇ ਵੀ ਸਿੱਖ ਦੇ ਮਨ ਚ ਤਰਕ ਆ ਗਿਆ, ਸਿੱਖ ਦੇ ਮਨ ਚ ਸ਼ੰਕਾ ਆ ਗਿਆ। ਜਾਣੀ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਜਾਣ ਗਏ।
ਕਿਆ ਚਿਤਵਤ ਚਿਤ ਮੈਂ ਬੋ ਤਰਕਾ।
ਅੱਜ ਕਹਿ ਦੋ ਭਾਈ ਸਿੱਖਾ ਕੀ ਸੋਚੀ ਜਾਣਾ ਮਨ ਚ ਤਰਕ ਕਰਕੇ, ਜਾਣੀ ਜਾਣ ਜਾਣਗੇ ਵੀ ਇਹਦੇ ਮਨ ਚ ਤਰਕ ਆ ਗਈ। ਸਤਿਗੁਰੂ ਕਹਿੰਦੇ ਭਾਈ ਸਿੱਖਾ ਆਪਣੇ ਮਨ ਚ ਇਸ ਤਰ੍ਹਾਂ ਦੇ ਤਰਕ ਕਿਉਂ ਕਰ ਰਿਹਾ?
ਭੇਵ ਨ ਜਾਣ ਸਕੈ ਤੂੰ ਤੁਰਕਾ।
ਤੁਰ ਦਰਗਾਹ ਦਾ ਪਿਛਲਾ ਲੇਖ ਹੈ ਨਾ, ਉਹਦਾ ਨੀ ਤੈਨੂੰ ਪਤਾ ਵੀ ਕੀ ਹੈ। ਜਿਹੜਾ ਤੁਰ ਦਰਗਾਹ ਦਾ ਲੇਖ ਅਸੀਂ ਪੂਰਾ ਕਰ ਰਹੇ ਹਾਂ ਨਾ, ਉਹ ਤੂੰ ਚੰਗੀ ਤਰ੍ਹਾਂ ਨੀ ਜਾਣਦਾ, ਉਹਦਾ ਤੈਨੂੰ ਨੀ ਪਤਾ।
ਸੁਣ ਤੂੰ ਸਿੱਖ ਗੁਰ ਤੇ ਬਿਸਮਾਇਓ, ਹੋਏ ਦੀਨ ਕਰ ਬਿਨੈ ਅਲਾਇਓ।
ਸਿੱਖ ਨੂੰ ਪਤਾ ਲੱਗਾ ਵੀ ਜਾਣੀ ਜਾਣ ਤਾਂ ਜਾਣਗੇ ਨੇ, ਮੇਰੇ ਮਨ ਚ ਤਰਕ ਆ ਉੱਥੇ ਡਿੱਗ ਪਿਆ ਚਰਨਾਂ ਚ। ਕਹਿੰਦਾ ਪਾਤਸ਼ਾਹ ਤੁਸੀਂ ਜਾਣਗੇ ਵੀ ਮੇਰੇ ਮਨ ਚ ਤਰਕ ਉੱਠੀ ਹੈ, ਪਰ ਹੁਣ ਇਹ ਤਰਕ ਦੂਰ ਵੀ ਕਰ ਦਿਓ। ਜੇ ਤੁਸੀਂ ਕਿਹਾ ਵੀ ਇਹ ਧੁਰ ਦਰਗਾਹ ਦਾ ਲੇਖ ਪੂਰਾ ਕਰ ਰਹੇ ਹਾਂ, ਤੇ ਫਿਰ ਮਹਾਰਾਜ ਕਿਰਪਾ ਕਰਕੇ ਮੈਨੂੰ ਸਭ ਕੁਝ ਦੱਸ ਦਿਓ।
ਕਿਰਪਾ ਨਿਧਾਨ ਆਪ ਸਭ ਜਾਣੋ, ਕੱਟ ਕੱਟ ਕੋ ਬਿਰਤਾਂਤ ਨਾ ਛਾਨੋ।
ਮਹਾਰਾਜ ਤੁਸੀਂ ਕਿਰਪਾ ਨਿਧਾਨ ਹੋ, ਸਭ ਕੁਝ ਜਾਣਦੇ ਹੋ, ਘੱਟ ਘੱਟ ਦਾ ਬਿਰਤੰਤ ਤੁਸੀਂ ਜਾਣਦੇ ਹੋ, ਤੁਹਾਡੇ ਤੋਂ ਕੁਝ ਵੀ ਲੁਕਿਆ ਨੀ ਹੋਇਆ।
ਮੈਂ ਕਿਆ ਕਹੋ ਨਾ ਸਮਰੱਥ ਕੋਈ।
ਮਹਾਰਾਜ ਮੈਂ ਕੀ ਕਹਾਂ, ਮੇਰੀ ਕੋਈ ਸਮਰੱਥਾ ਨਹੀਂ।
ਬਹਿਰ ਕਿਰਿਆ ਪਿਕ ਸ਼ੰਕਾ ਹੋਈ।
ਮਹਾਰਾਜ ਤੁਹਾਡੀ ਇਹ ਬਾਹਰ ਦੀ ਕਿਰਿਆ ਵੇਖ ਕੇ ਮੇਰੇ ਮਨ ਚ ਸ਼ੰਕਾ ਹੋ ਗਿਆ, ਤੁਸੀਂ ਆਪ ਹੀ ਦੂਰ ਕਰਕੇ ਇਹ ਸ਼ੰਕਾ ਦੂਰ ਕਰ ਦਿਓ।
ਤਬ ਸਤ ਗੁਰ ਇਨ ਖਗ ਕੀ ਗਾਥਾ, ਪ੍ਰਥਮ ਜਨਮ ਕੀ ਕਹਿ ਸਿੱਖ ਸਾਚਾ।
ਉਸ ਵਕਤ ਫਿਰ ਉਹਨਾਂ ਪੰਛੀਆਂ ਦੀ ਜਿਹੜੀ ਗਾਥਾ ਸੀ ਬਾਜ ਤੇ ਉਸ ਬਟੇਰੇ ਦੀ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਪੂਰਵਲੇ ਜਨਮ ਦੀ ਸਾਰੀ ਗਾਥਾ ਉਹ ਵਰਣਨ ਕਰਕੇ ਸੁਣਾਉਣ ਲੱਗੇ। ਕਹਿੰਦੇ ਸਿੱਖਾ ਸੁਣ, ਇਹ ਬਟੇਰਾ ਕੌਣ ਸੀ ਤੇ ਬਾਜ ਕੌਣ ਸੀ, ਇਹਦੀ ਗਾਥਾ ਅਸੀਂ ਤੈਨੂੰ ਸੁਣਾਉਂਦੇ ਹਾਂ, ਉਹ ਸੁਣ।
ਉਤੋਂ ਬਟੇਰਾ ਕੇਵਤ ਸਰਤਾ।
ਕਹਿੰਦੇ ਆ ਜਿਹੜਾ ਬਟੇਰਾ ਹੈ ਨਾ, ਇਹ ਬਿਆਸ ਦਰਿਆ ਦੇ ਕਿਨਾਰੇ ਦੇ ਉੱਤੇ ਮਲਾਹ ਦਾ ਕੰਮ ਕਰਦਾ ਸੀ। ਇਹ ਬਟੇਰਾ ਇੱਕ ਕਿਸ਼ਤੀ ਬੇੜਾ ਸੀ ਇਹਦੇ ਕੋਲ, ਬੇੜੇ ਦੇ ਪੂਰਾ ਨੂੰ ਚੜਾ ਕੇ ਕਦੇ ਸੱਜੇ ਤੇ ਕਦੇ ਖੱਬੇ ਪਾਰ ਉਤਾਰਦਾ ਸੀ।
ਲੇਟ ਮਜ਼ਦੂਰੀ ਪਾਰ ਉਤਰਕਾ।
ਮਜ਼ਦੂਰੀ ਲੈ ਕੇ ਲੋਕਾਂ ਕੋਲੋਂ ਕਿਰਾਇਆ ਲੈ ਕੇ ਉਹਨਾਂ ਨੂੰ ਦਰਿਆ ਪਾਰ ਕਰਾਉਂਦਾ ਸੀ, ਇਹ ਮਲਾਹ ਸੀ ਬਟੇਰਾ।
ਚਤੁਰਤ ਸ਼੍ਰੀ ਸਤਿਗੁਰ ਕੇ ਤੀਰ, ਉਤੋਂ ਬਾਜ ਇਹ ਸਿੱਖ ਸਰੀਰ।
ਆ ਜਿਹੜਾ ਬਾਜ ਹੈ ਨਾ, ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਦੇ ਸਮੇਂ ਗੁਰੂ ਘਰ ਦਾ ਸਿੱਖ ਸੀ, ਇਹ ਗੁਰੂ ਘਰ ਦਾ ਸੇਵਕ ਸੀ, ਇਹ ਗੁਰੂ ਘਰ ਦਾ ਸਿੱਖ ਸੀ।
ਇਸ ਕਾਰਜ ਕੋ ਜਮੈ ਪਛਾਇਓ।
ਇਹਨੂੰ ਗੁਰੂ ਰਾਮਦਾਸ ਸਾਹਿਬ ਨੇ ਕਿਸੇ ਕੰਮ ਲਈ ਭੇਜਿਆ ਸੀ ਕਿ ਭਾਈ ਸਿੱਖਾ ਤੂੰ ਆਹ ਕੰਮ ਕਰਕੇ ਆਉਣਾ, ਕਿਸੇ ਕੰਮ ਵਾਸਤੇ ਗੁਰੂ ਰਾਮਦਾਸ ਜੀ ਨੇ ਇਹਨੂੰ ਭੇਜਿਆ ਸੀ।
ਜਲ ਮਾਰਗ ਇਸ ਕੇ ਡਿੱਗ ਆਇਓ।
ਸਿੱਖ ਚੱਲਦਾ ਚੱਲਦਾ ਇਹਦੇ ਕੋਲ ਆ ਗਿਆ, ਦਰਿਆ ਪਾਰ ਕਰਨਾ ਸੀ ਸਿੱਖ ਨੇ ਬਿਆਸ, ਉਹ ਉੱਥੇ ਮਲਾਹ ਸੀ ਇਹ ਬਟੇਰਾ। ਇਹ ਸਿੱਖ ਚੱਲ ਕੇ ਇਹਦੇ ਮਲਾਹ ਦੇ ਕੋਲ, ਇਹਦੇ ਕੋਲ ਬਟੇਰੇ ਕੋਲ ਆ ਪਹੁੰਚਿਆ।
ਕਹੋ ਕਿ ਮੈਂ ਮੂੰਹ ਕੋ ਪਾਰੀ ਉਤਾਰ, ਗੁਰ ਕੋ ਕਾਜ ਕਰਨ ਬਿਨ ਬਾਰ।
ਇਹਨੇ ਆ ਕੇ ਆਖਿਆ ਕਿ ਕੇਵਟ ਮਲਾਹ, ਮੈਂ ਗੁਰੂ ਦੇ ਕੰਮ ਚੱਲਿਆ ਤੇ ਮੈਨੂੰ ਦਰਿਆ ਤੋਂ ਪਾਰ ਉਤਾਰ ਦੇ। ਗੁਰੂ ਰਾਮਦਾਸ ਨੇ ਮੈਨੂੰ ਭੇਜਿਆ ਉਹਨਾਂ ਦੇ ਕੰਮ ਵਾਸਤੇ ਚੱਲਿਆ, ਤੇ ਤੈਨੂੰ ਗੁਰੂ ਦੇ ਨਾਂ ਦੀ ਸੇਵਾ ਦੇ ਵਾਸਤੇ ਸੇਵਾ ਲਾਉਣਾ ਕਿ ਤੂੰ ਮੈਨੂੰ ਦਰਿਆ ਤੋਂ ਪਾਰ ਉਤਾਰ ਦੇ।
ਚੜ ਮੈਂ ਤੇ ਉਤਰਨੀ ਪਰ ਜਮੈ।
ਇਹ ਕਹਿ ਕੇ ਉਹ ਸਿੱਖ ਇਹਦੇ ਬੇੜੇ ਦੇ ਉੱਤੇ ਜਿਹਦੇ ਤੇ ਮਲਾਹ ਸੀ ਉਹਦੇ ਤੇ ਉਹ ਸਿੱਖ ਤਰਨੀ ਤੇ ਬੇੜੀ ਤੇ ਬੈਠ ਗਿਆ।
ਕਰਤਾ ਬੀਚ ਚਲੀ ਤਬ ਤਬੈ।
ਕਹਿੰਦੇ ਬੇੜੀ ਜਿਹੜੀ ਸੀ ਉਹ ਦਰਿਆ ਦੇ ਵਿੱਚ ਨਦੀ ਦੇ ਵਿੱਚ ਚੱਲਣ ਲੱਗੀ।
ਸਭ ਤੇ ਲਈ ਮਜ਼ਦੂਰੀ ਜਾਚ।
ਹੋਰ ਵੀ ਬੰਦੇ ਬੈਠੇ ਸੀ ਜਿਨ੍ਹਾਂ ਨੂੰ ਇਹਨੇ ਪਾਰ ਉਤਾਰਨਾ, ਜਿਹਨੇ ਸਾਰਿਆਂ ਦੇ ਕੋਲੋਂ ਮਜ਼ਦੂਰੀ ਲੈ ਲਈ। ਦਰਿਆ ਦੇ ਵਿਚਕਾਰ ਹੀ ਨਾ ਜਦੋਂ ਪਹੁੰਚਿਆ ਤੇ ਸਾਰਿਆਂ ਕੋਲੋਂ ਇਹਨੇ ਮਜ਼ਦੂਰੀ ਮੰਗ ਲਈ, ਸਾਰਿਆਂ ਕੋਲੋਂ ਪੈਸੇ ਲੈ ਲਏ।
ਸਿੱਖ ਕੇ ਪਾਸ ਨਾ ਪੈਸੇ ਪੰਜ।
ਪਰ ਜਿਹੜਾ ਸਿੱਖ ਸੀ ਉਹਦੇ ਕੋਲ ਮਜ਼ਦੂਰੀ ਪੂਰੀ ਨਹੀਂ ਸੀ, ਸਿਰਫ 5 ਪੈਸੇ ਸੀ ਉਹਦੇ ਕੋਲ, ਮਜ਼ਦੂਰੀ ਜ਼ਿਆਦਾ ਬਣਦੀ ਸੀ। ਤੇ ਸਿੱਖ ਦੇ ਕੋਲ ਸਿਰਫ 5 ਪੈਸੇ ਸਨ।
ਸੋ ਸਭ ਦੇ ਰਹੇ ਹੋ ਨੈਲੀਨ,
ਸਿੱਖ ਨੇ ਉਹ 5 ਪੈਸੇ ਨੂੰ ਫੜਾਏ ਵੀ ਮੇਰੇ ਕੋਲ ਆਹੀ ਨੇ, ਆ ਲੈ ਲੈ, ਮੈਂ ਤਾਂ ਗੁਰੂ ਦੇ ਕੰਮ ਚੱਲਿਆ, ਥੋੜੀ ਸੇਵਾ ਤੂੰ ਵੀ ਕਰ ਲੈ। ਕਹਿੰਦੇ ਪਰ ਉਹ ਦਿੰਦਾ ਰਿਹਾ 5 ਪੈਸੇ ਨੇ, ਮਲਾਹ ਨੇ ਨੀ ਲਏ, ਕਹਿੰਦਾ ਮੈਂ ਤਾਂ ਪੂਰੇ ਲਵਾਂਗਾ ਪੈਸੇ, ਇਹ ਨੀ ਮੰਨਿਆ। ਉਹਨੇ ਸਾਰੇ ਪੈਸੇ ਮੰਗਣ ਦੀ ਜਿੱਦ ਕੀਤੀ,
ਇਸ ਤਰ ਅਦਕ ਤਾੜਨਾ ਕੀਨ,
ਉਹਨੇ ਬੜੇ ਗੁੱਸੇ ਵਿਚ ਆ ਕੇ ਇਹਨੂੰ ਤਾੜਨਾ ਕੀਤੀ, ਸਿੱਖ ਨੂੰ ਬੁਰੇ ਭਲੇ ਬੋਲ ਕੇ, ਜੇ ਪੈਸੇ ਨੀ ਸੀ ਤੇ ਬੇੜੀ ਤੇ ਕਿਉਂ ਬੈਠਾ ਤੂੰ ਮੇਰੇ ਤੇ। ਉਹਨੇ ਬਹੁਤ ਜ਼ਿਆਦਾ ਬੁਰੇ ਭਲੇ ਬੋਲ ਆਪਣੀ ਜ਼ੁਬਾਨ ਤੋਂ ਕਹੇ।
ਤੁਰਕ ਜੇ ਜੀਆ ਅਦਕ ਲਗਾਇਓ, ਇਨ ਤੇ ਚੋਗਨ ਦੇ ਤਾਂ ਜਾਇਓ।
ਕਹਿਣ ਲੱਗਾ ਮੈਂ ਤੁਰਕਾਂ ਨੂੰ ਵੀ ਜੇਜੀਆ ਦੇਣਾ, ਉਹ ਤਾਂ ਕੱਲੇ ਕੱਲੇ ਬੰਦੇ ਦਾ ਮੇਰੇ ਕੋਲੋਂ ਹਿਸਾਬ ਲੈਂਦੇ ਨੇ, ਟੈਕਸ ਭਰਦਾ ਸੀ ਉਹ ਮਲਾਹ ਵੀ, ਤੇ ਮੈਂ ਤਾਂ ਤੁਰਕਾਂ ਨੂੰ ਜੇਜੀਆ ਦੇਣਾ, ਤੇ ਤੇਰੇ 5 ਪੈਸੇ ਨਾਲ ਉੱਥੇ ਥੋੜੀ ਗੱਲ ਬਣਨੀ, ਮੈਂ ਵਿੱਚੋਂ ਆਪ ਵੀ ਕਮਾਉਣੇ ਨੇ, ਤੁਰਕਾਂ ਨੂੰ ਵੀ ਵਿੱਚੋਂ ਟੈਕਸ ਭਰਨਾ, ਜੇਜੀਆ ਦੇਣਾ, ਮੈਂ ਕਿੱਥੋਂ ਦਿਆਂਗਾ, ਇਹ ਤਾਂ ਤੁਰਕਾਂ ਦਾ ਜੇਜੀਆ ਨਿਕਲਣਾ 5 ਪੈਸੇ, ਤੇ ਮੈਂ ਮੇਰੀ ਮਜ਼ਦੂਰੀ ਕਿੱਥੇ ਜਾਏਗੀ। ਕਹਿੰਦੇ ਇਸ ਤਰ੍ਹਾਂ ਉਹਨੇ ਕਾਫੀ ਤਾੜਨਾ ਕੀਤੀ ਸਿੱਖ ਦੀ।
ਸੁਣ ਸਿੱਖ ਬੇਨਤੀ ਕਰ ਬੋ ਕਹਿਓ,
ਸਿੱਖ ਨੇ ਬੜੀਆਂ ਬੇਨਤੀਆਂ ਕੀਤੀਆਂ ਮਲਾਹ ਨੂੰ, ਬੜੇ ਮਿੰਨਤਾਂ ਤਰਲੇ ਕੀਤੇ,
ਰੱਬ ਮਮ ਪਾਤ ਨਹੀਂ ਪੁੱਛ ਰਹੇ ਹੋ।
ਸਿੱਖ ਨੇ ਆਖਿਆ ਮਲਾਹ ਮੇਰੇ ਕੋਲ ਹੁਣ ਕੁਝ ਨਹੀਂ ਰਿਹਾ, ਇਹ ਸਿਰਫ 5 ਪੈਸੇ ਸੀ ਜੇਬ ਵਿੱਚ, ਉਹ ਵੀ ਮੈਂ ਤੈਨੂੰ ਦੇ ਰਿਹਾ, ਮੇਰੇ ਕੋਲ ਹੁਣ ਹੋਰ ਕੁਝ ਨਹੀਂ ਰਿਹਾ।
ਕਾਜ ਗੁਰਨ ਕੇ ਉਲੰਘਨ ਪਾਰ, ਲੀਜਾ ਇਹ ਨਾ ਕਰੋ ਤਕਰਾਰ,
ਮੈਂ ਤਾਂ ਗੁਰੂ ਦੇ ਕੰਮ ਵਾਸਤੇ ਪਾਰ ਚੱਲਿਆ, ਨਹੀਂ ਤਾਂ ਮੇਰਾ ਕਿਹੜਾ ਸ਼ੌਂਕ ਸੀ ਦਰਿਆ ਪਾਰ ਕਰਨ ਦਾ। ਗੁਰੂ ਦਾ ਕੰਮ ਹੈ, ਗੁਰੂ ਰਾਮਦਾਸ ਸਾਹਿਬ ਦਾ ਕਾਰਜ ਹੈ, ਇਸ ਕਰਕੇ ਤੂੰ ਆ 5 ਪੈਸੇ ਲੈ ਲੈ, ਤਕਰਾਰ ਨਾ ਕਰ, ਮੇਰੇ ਨਾਲ ਝਗੜਾ ਨਾ ਕਰ।
ਕਹਿ ਬੋ ਰਹੇ ਹੋ ਨਾ ਮੂਰਖ ਮਾਨੀ,
ਸਿੱਖ ਨੇ ਬੜਾ ਕਿਹਾ ਪਰ ਉਹ ਮੂਰਖ ਮਲਾਹ ਨਹੀਂ ਮੰਨਿਆ, ਹੱਠ ਕਰ ਬੈਠਾ, ਕਹਿੰਦਾ ਮੈਂ ਤਾਂ ਪੈਸੇ ਲੈਣੇ ਹੀ ਲੈਣੇ ਨੇ, ਹੱਠ ਕਰਕੇ ਉਸ ਵੇਲੇ ਮਾਨੀ ਹੰਕਾਰੀ ਨਹੀਂ ਮੰਨਿਆ।
ਲੀਨ ਉਠਾਏ ਗਏ ਡਿਡ ਪਾਨੀ,
ਉਹਨੇ ਕੀ ਕੀਤਾ, ਸਿੱਖ ਨੂੰ ਬੇੜੀ ਚੋਂ ਉਠਾ ਲਿਆ, ਜਿਹੜਾ ਸਿੱਖ ਬੈਠਾ ਸੀ ਉਹਨੂੰ ਬੇੜੀ ਦੇ ਵਿੱਚੋਂ ਮਾਨੀ ਹੰਕਾਰੀ ਨੇ ਉਠਾ ਲਿਆ।
ਬਲ ਤੇ ਸਿੱਖ ਤੋਂ ਦੀਨ ਤਕੇਲਾ, ਹੋਈ ਨਿਰਦੈ ਸਲਤਾ ਮੈਂ ਮੇਲਾ,
ਬੜੇ ਜ਼ੋਰ ਨਾਲ ਧੱਕਾ ਮਾਰਿਆ ਸਿੱਖ ਨੂੰ, ਦਰਿਆ ਦੇ ਪਾਣੀ ਦੇ ਰੁੜਦੇ ਤੇਜ਼ ਪਾਣੀ ਚੱਲ ਰਿਹਾ ਸੀ ਉਹਦੇ ਵਿੱਚ ਸੁੱਟ ਦਿੱਤਾ। ਕਿਹੜਾ ਨਿਰਦਈ ਕੰਮ ਕੀਤਾ ਉਹਨੇ ਕਿ ਬੜੇ ਬਲ ਦੇ ਨਾਲ ਸਿੱਖ ਨੂੰ ਉਠਾ ਕੇ ਧੱਕਾ ਮਾਰਿਆ, ਕਹਿੰਦਾ ਜੇ ਤੂੰ ਪੈਸੇ ਨਹੀਂ ਦੇ ਸਕਦਾ ਤੇ ਮੈਂ ਵੀ ਤੈਨੂੰ ਪਾਰ ਨਹੀਂ ਉਤਾਰਦਾ, ਇੱਥੇ ਹੀ ਸੱਟਣਾ ਤੈਨੂੰ। ਰਸਤੇ ਵਿਚ ਹੀ ਅੱਧੇ ਦਰਿਆ ਦਾ ਪਾਣੀ ਅੰਤ ਚ ਪਹੁੰਚਿਆ ਸੀ, ਧੱਕਾ ਮਾਰ ਕੇ ਸਿੱਖ ਨੂੰ ਪਾਣੀ ਚ ਸੁੱਟ ਦਿੱਤਾ।
ਸਹਿਤ ਕ੍ਰੋਧ ਸਿੱਖ ਚਾਹਤ ਐਸੇ,
ਜਦੋਂ ਸਿੱਖ ਨੂੰ ਧੱਕਾ ਮਾਰ ਕੇ ਸੁੱਟਿਆ ਨਾ ਤੇ ਸਿੱਖ ਨੂੰ ਵੀ ਗੁੱਸਾ ਆ ਗਿਆ, ਗੁੱਸੇ ਦੇ ਵਿਚ ਆਇਆ ਹੋਇਆ ਸਿੱਖ ਆਪਣੇ ਮਨ ਚ ਚਾਹੁੰਦਾ ਹੈ
ਆਮਕ ਕਾਟ ਖਾਓ ਇਸ ਜੈਸੇ,
ਮਨ ਤੇ ਗੁੱਸਾ ਆਇਆ ਵੀ ਮੈਂ ਇਹਦਾ ਮਾਸ ਵੱਢ ਕੇ ਖਾ ਜਾਵਾਂ, ਕਿਹਨੇ ਮੈਨੂੰ ਧੱਕਾ ਮਾਰਿਆ ਵਿਚ ਸੁੱਟ ਦਿੱਤਾ ਪਾਣੀ ਦੇ ਵਿਚ, ਤੇ ਸਿੱਖ ਦੇ ਮਨ ਦੇ ਵਿਚ ਇਹ ਫੁਰਨਾ ਆ ਗਿਆ ਗੁੱਸੇ ਵਿਚ ਆਏ ਨੂੰ ਕਿ ਮੈਂ ਇਹਦਾ ਮਾਸ ਕੱਟ ਕੇ ਖਾ ਜਾਵਾਂ।
ਗੁਰ ਕੋ ਅਦਬ ਨਾ ਕਰਨਾ ਕੀਨ,
ਇਹਨੇ ਗੁਰੂ ਦਾ ਅਦਬ ਨਹੀਂ ਕੀਤਾ, ਇਹਨੇ ਗੁਰੂ ਰਾਮਦਾਸ ਸਾਹਿਬ ਦਾ ਸਤਿਕਾਰ ਨਹੀਂ ਕੀਤਾ, ਮੈਂ ਇਹਨੂੰ ਵੱਢ ਕੇ ਖਾ ਜਾਵਾਂ, ਏਦਾਂ ਗੁੱਸਾ ਆਇਆ।
ਹਿਮ ਚਿਤਵਤ ਪ੍ਰਾਨਨ ਤਜ ਦੀਨ,
ਇਹਨਾਂ ਸੋਚਦੇ ਨੇ ਸਿੱਖ ਦਰਿਆ ਦੇ ਪਾਣੀ ਚ ਰੁੜ ਗਿਆ ਤੇ ਪ੍ਰਾਣ ਉਹਦੇ ਨਿਕਲ ਗਏ, ਪਾਣੀ ਚ ਡੁੱਬ ਗਿਆ, ਔਰ ਉਸ ਸਿੱਖ ਦੀ ਮੌਤ ਹੋ ਗਈ। ਪਰ ਮਨ ਚ ਇਹ ਫੁਰਨਾ ਸੀ, ਮਰਨ ਸਮੇਂ ਮਨ ਚ ਇਹ ਸੰਕਲਪ ਸੀ ਕਿ ਮੈਂ ਇਸ ਮਲਾਹ ਦੇ ਇਹਦੀਆਂ ਬੋਟੀਆਂ ਖਾ ਜਾਵਾਂ, ਇਹਦਾ ਮਾਸ ਖਾ ਜਾਵਾਂ, ਜਿਹਨੇ ਗੁਰੂ ਸਾਹਿਬ ਦਾ ਤਿਰਸਕਾਰ ਕੀਤਾ, ਨਿਰਾਦਰ ਕੀਤਾ। ਇਹ ਸੋਚਦਿਆਂ ਸਿੱਖ ਨੇ ਪ੍ਰਾਣ ਤਿਆਗ ਦਿੱਤੇ।
ਸਿੱਖ ਨੇ ਦੇ ਬਾਜ ਕੋ ਪਾਇਓ, ਦੇਵ ਯੋਗ ਤੇ ਹਮ ਕਰ ਆਇਓ।
ਸਿੱਖਾ ਜਿਹੜਾ ਉਹ ਸਿੱਖ ਮਰਿਆ ਸੀ ਨਾ ਦਰਿਆ ਪਾਣੀ ਵਿਚ ਰੁੜ ਕੇ, ਉਹ ਸਿੱਖ ਨੇ ਆ ਬਾਜ ਦਾ ਸਰੀਰ ਧਾਰਨ ਕੀਤਾ ਤੇ ਦੈਵ ਯੋਗ ਨਾਲ ਇਹ ਸਾਡੇ ਕੋਲ ਆ ਗਿਆ। ਇਹ ਉਹ ਸਿੱਖ ਹੈ ਜਿਹਨੇ ਬਾਜ ਦਾ ਰੂਪ ਧਾਰਨ ਕੀਤਾ ਹੋਇਆ।
ਮਰ ਕੇਵਤ ਇਹ ਪਯੋ ਬਚੇਰਾ, ਲੇ ਪਲਟਾ ਅਬ ਪੂਰਬ ਕੇਰਾ,
ਜਿਹੜਾ ਉਹ ਮਲਾਹ ਸੀ ਉਹ ਮਰ ਕੇ ਬਟੇਰਾ ਬਣਿਆ, ਸਿੱਖ ਦੇ ਮਨ ਦਾ ਫੁਰਨਾ ਪੂਰਾ ਹੋ ਰਿਹਾ, ਬਾਜ ਬਣ ਕੇ ਉਹਦੀਆਂ ਮਾਸ ਦੀਆਂ ਬੋਟੀਆਂ ਖਾ ਰਿਹਾ। ਪਿਛਲੇ ਜਨਮ ਚ ਉਹਨੇ ਇਹਨੂੰ ਮਾਰਿਆ ਸੀ, ਇਸ ਜਨਮ ਚ ਇਹਨੇ ਉਹਨੂੰ ਮਾਰ ਲਿਆ, ਏਦਾਂ ਲੇਖਾ ਜੋਖਾ حساب کتاب انہاں دا پورا ہو رہا ہے.
تیاگ دیں گے تن کو دو
تھوڑے دوویں شریر تیاگ دیں گے. بٹیرا تا ماری گیا ہے پر یہ باج نے بھی ہن مر جانا ہے, انہیں بھی ہن شریر تیاگ دینا ہے.
جنم ترنے ان کاج نہ کو
تھوڑے اس باج دا جنم مرن کٹیا جانا, انہیں بکت ہو جانا. یہ بھی جنم تا ملیا کیونکہ واشنا رہ گئی من چ, اس واشنا کر کے. بھائی گرداس جی کا کتن بڑا سندر ہے, وہ کہتے جگ جگ میر شریر کا واشنا بدا آوے جائے. جیڑی واشنا وہ دوبارہ جنم دندی ہے, پویں گرو کا سکھ سی پر واشنا کر کے جنم مل گیا, پر سکھ ہون کر کے مکتی بھی مل رہی ہے ساڈے کول آ گیا, اس کر کے انہیں باج دا تن بھی انہیں تیاگ دینا ہے.
ہم کہتے دونوں تن تیاگا,
کہندے وہ بٹیرا مر گیا, ست گران کا جڑا باج سی وہ بوٹیاں کھا کے انہیں بھی اپنا شریر تیاگ دتا.
نب پرکاش کچھ دیکھن لگا,
باج وچوں ایک روح نکلی آکاش وچ, آکاش وچ پرکاش نظر آن لگ پیا, آکاش وچ روشنی نظر آن لگ پئی.
گر کر لگے سو آئے بیمان, گئے سرگ کو بو سکھ ٹھان.
بٹیرا بھی مکت ہو گیا کیونکہ سات گرو دے ہاتھاں وچ مریا, کہندے دوواں نوں گرو صاحب دے ہاتھ لگے اس کر کے بیبان آئے, بیبانا تے سوار ہو کے دیوگان لے کے گئے تے وہ بیکنٹھ نوں چلے گئے.
سب سکھ نے بوجھے کر جوڑ,
اس ویلے وہ سکھ نے ہاتھ جوڑ کے پوچھیا,
کس پرکاش مانو کی اور.
سکھ نے شنکا کیتا سی نا کاشی تو آیا, وہ پوچھن لگا مہاراج آکاش وچ پرکاش کد ہے کیونکہ روشنی ہوئی آکاش وچ. سکھ پوچھن لگا مہاراج آکاش وچ روشنی کدی ہے.
ان کے مرد ترت ہی بھیو,
باغ تے بٹیرے دے مردیاں سار آکاش وچ پرکاش ہویا ہے, یہ پرکاش کس چیز دا ہے؟
ملک پورن میں ہٹ سب گئے ہو,
ویکھدیاں ویکھدیاں پرکاش ہو کے ایک دم پرکاش الوپ بھی ہو گیا ہے, ایک پلک ماتر دے سمے وچ پرکاش الوپ ہو گیا ہے.
ستگور کہو سرگ اے گئے,
مہاراج کہن لگے بھائی سکھا یہ دوویں سٹ کھنڈ چلے گئے نے, یہ سارے ہن دوویں دیو پوری نو چلے گئے نے.
کیتو تو پرکاش بیمانن کیے,
جیڑا تینو پرکاش دسیا نا انہاں دے بیبانا دا پرکاش سی, جیڑے بیبانا تے سوار ہو کے گئے نے انہاں بیبانا دا پرکاش تینو آکاش وچ نظر آیا ہے.
سن کر جور بندنا کر کے
سکھ نے دوویں ہاتھ جوڑے تے مٹھا ٹیکیا,
او سکھ سب چلت نیر کے
ایک کوتک ویکھ کے او سکھ مہاراج جی کول ودا ہو کے چلا گیا.
سنگت سنگ ملیو تب جائے, سب پرسنگ کو دیو سنائے,
جا کے ساری سنگت نو ملیا جڑی سنگت دے نال آئی سی کاشی تو, انہاں نو جا کے سارا پرسنگ سنایا بھی چھویں پاتشاہ نے آ کوتک اج برتایا, جنگل وچ جا کے میں ایک کوتک ویکھیا ہے.
در شردا کو تب رکھائے,
ساری سنگت نو ہور شردا بن گئی, سب دے من چ ہور بھاونا بن گئی.
سگرے سکھ درشن کو آئے,
سارے سکھاں نے آ کے چھویں پاتشاہ جی دے درشن کیتے.
ات ستگور اپنے چل آئے,
ادھر گرو ہرگوبند صاحب جی چل کے اپنے استھان تے آئے,
ایتھے بڑو دیوان لگائے,
ستگراں دا دیوان سج گیا, سبھا سج گئی, سنگت آ کے دیوان چ بیٹھ گئی.
شبد ربابی گاون لگے,
ستگراں دا ربابی سکھ رباب پھڑی ہوئی کیرتن کرن لگا, گرو دربار کیرتن دی امرت برکھا ہون لگی.
انہیں سکھ گر پگ انراگے,
جنہاں دے من چ گرو چرنا دا انوراگ ہے او گرو کے پیار والے سکھ سنگت وچ بیٹھ کے کیرتن سنن لگے ہن.
جو جو سنگت لیا اکور,
جڑیاں جڑیاں پٹاواں سنگت لے کے آئی سی,
سو لے کر آئے گرو اور,
پٹاواں لے کے سنگت ستگراں دے چرناں وچ آ کے حاضر ہوئی ہے.
آگے تر کر 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 نمو,
ستگراں دے چرناں وچ پٹاواں پیٹ کر کے سنگت نے نمسکار کیتی ہے.
دکھ دکھ درشن مد تے سم,
درشن کر کر کے من گد گد ہو رہا, سکھاں دا من نحال ہو رہا ہے.
ستگور دیا درشت کو ہی رہے,
ستگرو دی آئی سنگت تے کرپا درشتی نال ویکھ دے نے, دیا بھری نگاہ نال سارے سکھاں ول تک دے نے.
کین کامنا ਔਰ ਕਨੇਰੇ
ਜਿਹੜੇ ਜੋ ਜੋ ਕਾਮਨਾ ਕਰਕੇ ਆਏ ਨੇ ਸਭ ਦੀਆਂ ਕਾਮਨਾਵਾਂ ਸਤਿਗੁਰਾਂ ਨੇ ਪੂਰਨ ਕੀਤੀਆਂ ਹਨ।
ਸਭ ਕੋ ਕੁਸ਼ਲ ਬੂਝ ਸਨਮਾਨੇ
ਸਾਰੀ ਸੰਗਤ ਦੀ ਰਾਜੀ ਖੁਸ਼ੀ ਮਹਾਰਾਜ ਜੀ ਨੇ ਪੁੱਛੀ ਤੇ ਸਭ ਦਾ ਸਨਮਾਨ ਕੀਤਾ
ਤੇ ਆਨੰਦ ਕੋ ਠਾਨੇ
ਬੜੇ ਆਨੰਦ ਵਿਚ ਮਹਾਰਾਜ ਜੀ ਬੈਠੇ ਹਨ।
ਜੋ ਜੋ ਕਿਸੀ ਦੇਸ਼ ਤੇ ਗਾਥਾ
ਜਿਹੜੇ ਜਿਹੜੇ ਉਸ ਦੇਸ਼ ਤੋਂ ਕਾਸ਼ੀ ਤੋਂ ਚੱਲ ਕੇ ਆਏ ਸਨ
ਪੂਜਨ ਕਰੀ ਕਰੀ ਗੁਰ ਸਾਥਾ
ਜਿਵੇਂ ਮਹਾਰਾਜ ਜੀ ਨੇ ਪੁੱਛਿਆ ਵੀ ਕਾਸ਼ੀ ਵਿਚ ਸਿੱਖੀ ਦਾ ਪ੍ਰਚਾਰ ਕਿਵੇਂ ਓਦਾਂ ਹੀ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਹੈ।
ਸੰਧਿਆ ਲਗ ਬੈਠੇ ਤਿਸ ਸਥਾਨ
ਇਹ ਤਾਂ ਸੰਧਿਆ ਤੱਕ ਸਤਿਗੁਰਾਂ ਦੇ ਦੀਵਾਨ ਵਿਚ ਸਾਰੀ ਸੰਗਤ ਬੈਠੀ ਰਹੀ।
ਉਧਰ ਭੋਗ ਦਰਿਓ ਸੁਨ ਕਾਨ
ਉਧਰ ਦੀ ਚੌਂਕੀ ਦਾ ਕੀਰਤਨ ਹੋਇਆ ਰਹਿ ਰਾਜ ਸਾਹਿਬ ਦੇ ਪਾਠ ਹੋਏ
ਗਏ ਗੁਰੂ ਨਿਜ ਮੰਦਰ ਫੇਰੇ
ਮਹਾਰਾਜ ਜੀ ਫਿਰ ਉੱਠ ਕੇ ਆਪਣੇ ਨਿਜ ਮੰਦਰਾਂ ਵਿਚ ਆਏ ਹਨ।
ਸੰਗਤ ਸਭ ਗਮਨੀ ਨਿਜ ਡੇਰੇ
ਸਾਰੀ ਸੰਗਤ ਆਪੋ ਆਪਣੇ ਡੇਰਿਆਂ ਨੂੰ ਵਾਪਸ ਚਲੀ ਗਈ।
ਇਤਕ ਦਿਓਸ ਬਸੈ ਗੁਰ ਦਰਸੈ
ਕੁਝ ਦਿਨ ਸੰਗਤ ਸਤਿਗੁਰਾਂ ਕੋਲ ਰਹਿ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀ ਰਹੀ।
ਬਾਕ ਸੁਣੈ ਸਭ ਹੀ ਉਰ ਹਰਸੈ
ਸਤਿਗੁਰਾਂ ਦੇ ਬਚਨ ਸੁਣ ਕੇ ਸਭ ਪ੍ਰਸੰਨ ਹੁੰਦੇ ਨੇ।
ਪੌਰੋ ਵਿਦਾ ਹੋਏ ਕਰ ਗਏ
ਸੰਗਤ ਨੇ ਸਤਿਗੁਰਾਂ ਕੋਲੋਂ ਆਗਿਆ ਮੰਗੀ ਜਿੱਥੋਂ ਜਿੱਥੋਂ ਆਏ ਸੀ ਕੋਈ ਕਾਸ਼ੀ ਤੋਂ ਕੋਈ ਕਸ਼ਮੀਰ ਤੋਂ ਸਭ ਆਪੋ ਆਪਣੇ ਇਲਾਕਿਆਂ ਨੂੰ ਵਾਪਸ ਚੱਲ ਰਹੇ ਨੇ।
ਜਾਏ ਸੁਦਾ ਸਰ ਮੱਜਨ ਕੀਏ
ਆਪਣੇ ਨਗਰਾਂ ਚ ਜਾਣ ਤੋਂ ਪਹਿਲਾਂ ਸਭ ਨੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਜਾ ਕੇ ਇਸ਼ਨਾਨ ਕੀਤੇ ਨੇ। ਸੁਦਾ ਸਰ ਪਹੁੰਚ ਕੇ ਸ੍ਰੀ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕੀਤਾ ਹੈ।
ਅਪਰ ਤੀਰਥਨ ਕੋਈ ਇਸ਼ਨਾਨੇ
ਹੋਰ ਤਰਨ ਤਾਰਨ ਸਾਹਿਬ ਕੌਰ ਸਰ ਵਿਵੇਕ ਸਰ ਸੰਤੋਖ ਸਰ ਰਾਮ ਸਰ ਇਨ੍ਹਾਂ ਸਾਰੇ ਸਰੋਵਰਾਂ ਚ ਸਿੱਖਾਂ ਨੇ ਇਸ਼ਨਾਨ ਕੀਤਾ।
ਮਨ ਭਾਵਤ ਕਰ ਸਦਨ ਪਿਆਨੇ
ਮਨ ਭਾਉਂਦੇ ਕੌਤਕ ਕਰਕੇ ਗੁਰੂ ਸਾਹਿਬ ਦੀਆਂ ਮਨ ਭਾਉਂਦੀਆਂ ਬਖਸ਼ਿਸ਼ਾਂ ਲੈ ਕੇ ਘਰਾਂ ਨੂੰ ਮੁੜੇ ਨੇ।
ਇਮ ਸਤਿਗੁਰ ਤੈ ਕਰਤ ਬਿਲਾਸ ਰਹਿ ਹਜ਼ਾਰੋਂ ਸੇਵਕ ਪਾਸ
ਸਤਿਗੁਰੂ ਜੀ ਕੌਤਕ ਕਰ ਰਹੇ ਨੇ ਹਰਗੋਬਿੰਦਪੁਰੇ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿਚ ਸੇਵਕ ਸਿੱਖ ਸਤਿਗੁਰਾਂ ਦੇ ਚਰਨਾਂ ਚ ਰਹਿ ਰਹੇ ਨੇ।
ਭੁਗਤ ਮੁਕਤ ਕੀ ਬਖਸ਼ਿਸ਼ ਹੋਤ
ਭੁਗਤੀ ਤੇ ਮੁਕਤੀ ਮੋਖ ਭੋਗ ਉਹ ਮੋਖ ਤੇ ਭੋਗ ਦੋਵੇਂ ਸਤਿਗੁਰੂ ਜੀ ਸਿੱਖਾਂ ਨੂੰ ਬਖਸ਼ ਰਹੇ ਨੇ।
ਨਿਤ ਪ੍ਰਤ ਸਿੱਖੀ ਅਦਕ ਉਦੋਤ
ਨਿਤ ਪ੍ਰਤਾ ਨਿਤਾ ਪ੍ਰਤੀ ਸਤਿਗੁਰਾਂ ਦੀ ਸਿੱਖੀ ਸੰਸਾਰ ਵਿਚ ਉਦੋਤ ਹੋ ਰਹੀ ਹੈ। ਦਿਨ ਪ੍ਰਤੀ ਦਿਨ ਗੁਰੂ ਕੀ ਸਿੱਖੀ ਵੱਧ ਰਹੀ ਹੈ। ਇਸ ਪ੍ਰਕਾਰ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਹਰਗੋਬਿੰਦਪੁਰੇ ਹੋਰ ਕੁਝ ਕੌਤਕ ਵਰਤਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ